गुरु नानक पद
पंकज बंदन पद पंकज बंदन
सिमरो अंगद दुख
निकंद
गुर अमर दास हृदय नित हृदय नित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मनाओ तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बिघन विनाशन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
दसवें पातशाह सरबंस दानी चिट्टियां बाजां वाले शमशेरे बहादुर सतगुरु जिन्हां ने दया करके सानू सरदारियां बख्शियां ने पातशाहियां बख्शियां ने ऐसे महान सतगुरां दा पावन इतिहास गुरु कलगीधर पातशाह जी महाराज जी दी जीवन कथा बहुत ही अदब सत्कार श्रद्धा भावना नाल सरवण कर रहे श्री आनंदपुर साहब दा बड़ा वड्डा भारी जंग हो रहा है पहाड़ी राजयां दी मदद वास्ते औरंगजेब दे हुक्म नाल सूबा सरहंद वजीर खां बड़ी वड्डी भारी कुमक लैके फौज लैके आया है पहाड़ी राजयां नाल रल के इन्हां ने बड़े जोर दा हल्ला गुरु खालसे ते कीता है कलगीधर जी बाहरी निर्मोहगढ़ विखे आसन लाए हुए ने इत्थे सिंघां ने मोर्चा बंदी करके चारां पासियां तों हुंदा होया वैरियां दा हमला उहदा बड़ा डट के मुकाबला कीता खुद कलगीधर पातशाह जी महाराज जी ने दुश्मन दा जोर पैंदिआं वेख के अपनी कमान चो तिखे तीर चला के वैरियां नूं छातियां परोईयां हन सतगुरां दे वड्डे साहिबजादे बाबा अजीत सिंह जी बड़ी वड्डी भारी दलेरी नाल लड़े ने अपने पिता वांगू तिन्हां ने भी अनेकां तीर चला के दुश्मनां दीआं छातियां विन्नीआं ने सारा दिन जंग होया पर सूबा सरहंद ते उहदीआं फौजां सतगुरां दे सिंघां दे मोर्चिआं तक नहीं पहुंच सकीआं आखिरकार शाम दा समा पै गया हो गया संध्या वेले इन्हां ने मुनासिब समझिया कि अपनी फौज नूं इन्हां ने पिछां हटा लिया ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਿੰਘਾਂ ਨੂੰ ਦਲੇਰੀ ਬਖਸ਼ਦੇ ਨੇ, ਬਹਾਦਰੀ ਬਖਸ਼ ਰਹੇ ਨੇ, ਪਰ ਇਧਰ ਪਹਾੜੀਆਂ ਦੇ ਸੂਬੇ ਸਰਹੰਦ ਦੀ ਫੌਜ ਦੇ ਦੰਦ ਖੱਟੇ ਹੋ ਗਏ। ਸੈਂਕੜੇ ਨੀ ਹਜ਼ਾਰਾਂ ਦੀ ਗਿਣਤੀ ਵਿਚ ਇਨ੍ਹਾਂ ਦੇ ਬੜੇ ਬੜੇ ਵੱਡੇ ਸੂਰਮੇ ਜੰਗ ਦੇ ਮੈਦਾਨ ਵਿਚ ਸਤਿਗੁਰਾਂ ਦੇ ਸਿੰਘਾਂ ਹੱਥੋਂ, ਗੁਰੂ ਹੱਥੋਂ ਮਾਰੇ ਗਏ ਨੇ। ਆਓ, ਜਿਵੇਂ ਪਹਾੜੀ ਰਾਜੇ ਤੇ ਸੂਬਾ ਸਰਹੰਦ ਵਜ਼ੀਰ ਖਾਂ ਆਪਸ ਵਿਚ ਸਲਾਹਾਂ ਕਰ ਰਹੇ ਨੇ, ਪਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਐਸੇ ਨਡਰ ਔਰ ਉਹਨਾਂ ਦੇ ਸਿੰਘ ਸੂਰਮੇ ਇਤਨੇ ਨਡਰ ਕਿ ਨਿਰਭੈਤਾ ਨਾਲ ਦਲੇਰੀ ਨਾਲ ਉਸੇ ਤਰ੍ਹਾਂ ਮੁਕਾਬਲਾ ਕਰ ਰਹੇ ਨੇ। ਸਰਵਣ ਕਰੀਏ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਯੋ ਖੇਤ ਦਾਰੁਨ ਮਹਾ, ਲੋਥ ਸੰਕੀਰਣ ਜਾਲ।
ਬੜਾ ਭਿਆਨਕ ਜੰਗ ਹੋਇਆ, ਬੜਾ ਭਿਆਨਕ ਯੁੱਧ ਹੋਇਆ ਔਰ ਇਸ ਮਹਾਂਯੁੱਧ ਦੇ ਵਿੱਚ ਲੋਥਾਂ ਦੇ ਸੰਕੀਰਣ ਜਾਲ, ਯਾਨੀ ਕਿ ਦੋਵਾਂ ਪਾਸਿਆਂ ਦੇ ਦਲਾਂ ਦੇ ਸੂਰਮਿਆਂ ਦੀਆਂ ਲੋਥਾਂ ਉਹ ਜੰਗ ਦੇ ਮੈਦਾਨ ਵਿਚ ਰਣ ਭੂਮੀ ਵਿਚ ਖਿੰਡੀਆਂ ਹੋਈਆਂ ਹਨ।
ਕੂਕੈ ਜੰਬੁਕ ਆਨਕੈ ਕੂਕਰ ਕੂਕ ਬਿਸਾਲ।
ਅਨੇਕਾਂ ਮਾਸਾਹਾਰੀ ਜੀਵ ਜੰਗ ਦੇ ਮੈਦਾਨ ਚ ਫਿਰ ਰਹੇ ਨੇ, ਕੂਕ ਰਹੇ ਨੇ। ਅਨੇਕਾਂ ਮਾਸਾਹਾਰੀ ਜਾਨਵਰ, ਗਿੱਦੜ, ਕੁੱਤੇ ਇਹ ਆ ਕੇ ਸੂਰਮਿਆਂ ਦਾ ਮਾਸ ਭਖ ਰਹੇ ਨੇ ਔਰ ਉੱਚੀ ਉੱਚੀ ਆਵਾਜ਼ ਦੇ ਵਿੱਚ, ਸ਼ਾਮ ਦਾ ਸਮਾਂ, ਰਾਤ ਦਾ ਹਨੇਰਾ ਪੈ ਰਿਹਾ ਹੈ ਔਰ ਬੜੀ ਭਿਆਨਕ ਆਵਾਜ਼ ਦੇ ਵਿੱਚ ਇਹ ਕੂਕਦੇ ਹਨ।
ਚੋਪਈ ਨਿਜ ਗਣ ਕੇ ਗਣ ਲੈ ਕਰ ਸੰਗ।
ਉਧਰ ਜਿਹੜਾ ਰੁਦਰ ਹੈ ਉਹ ਆਪਣੇ ਗਣ ਲੈ ਕੇ, ਆਪਣੇ ਨਾਲ ਦੇ ਜਿਤਨੇ ਉਹਦੇ ਗਣ ਨੇ ਉਹਨਾਂ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵਿਚ ਆ ਪਹੁੰਚਿਆ ਹੈ।
ਵਿਚਰੇ ਰੁਦਰ ਰੁਦਰ ਕਰ ਅੰਗ।
ਔਰ ਉਹ ਜਿਹੜਾ ਰੁਦਰ ਹੈ, 11 ਰੁਦਰ ਮੰਨੇ ਜਾਂਦੇ ਨੇ, ਉਹ 11 ਦੇ 11 ਰੁਦਰ ਜੰਗ ਦੇ ਮੈਦਾਨ ਦੇ ਵਿਚ ਬੜੇ ਭਿਆਨਕ ਅੰਗ ਕਰਕੇ ਫਿਰ ਰਹੇ ਹਨ।
ਬ੍ਰਿੰਦ ਜੋਗਨੀ ਪੀਵਤ ਸ਼੍ਰੋਣ।
ਅਨੇਕਾਂ ਜੋਗਣੀਆਂ ਜਿਹੜੀਆਂ ਨੇ ਉਹ ਆ ਪਹੁੰਚੀਆਂ ਨੇ ਜੰਗ ਦੇ ਮੈਦਾਨ ਵਿਚ, ਸੂਰਮਿਆਂ ਦਾ ਲਹੂ ਪੀ ਰਹੀਆਂ ਨੇ। ਖੱਪਰ ਉਹਨਾਂ ਨੇ ਹੱਥਾਂ ਵਿਚ ਫੜੇ ਹੋਏ ਨੇ, ਉਹਨਾਂ ਖੱਪਰਾਂ ਦੇ ਵਿਚ ਸੂਰਮਿਆਂ ਦਾ ਲਹੂ ਪਾ ਕੇ ਉਹ ਭਖਦੀਆਂ ਨੇ, ਪੀਂਦੀਆਂ ਹਨ।
ਬੋਲ ਭਿਅੰਕਰ ਸੁਨੀਅਤ ਸ਼੍ਰੋਣ।
ਔਰ ਬੜਾ ਭਿਅੰਕਰ ਬੋਲ ਕੰਨਾਂ ਵਿਚ ਸੁਣਿਆ ਜਾਂਦਾ ਹੈ, ਮਸਾਣਾ ਵਿਚੋਂ ਹੜ ਹੜ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਿਹੜੇ ਸੂਰਮੇ ਮਰੇ ਪਏ ਨੇ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਵੀ ਅਨਕ ਪ੍ਰਕਾਰ ਦੀਆਂ ਭਿਆਨਕ ਆਵਾਜ਼ਾਂ ਆਉਂਦੀਆਂ ਹਨ।
ਪਰੇ ਹਜ਼ਾਰੋਂ ਹਿਆ ਹਥਿਆਰ।
ਹਜ਼ਾਰਾਂ ਦੀ ਗਿਣਤੀ ਵਿੱਚ ਘੋੜੇ ਮਰੇ ਪਏ ਨੇ, ਹਥਿਆਰ ਸ਼ਸਤਰ ਉਹ ਜੰਗ ਦੇ ਮੈਦਾਨ ਵਿਚ ਹਜ਼ਾਰਾਂ ਦੀ ਗਿਣਤੀ ਚ ਖਿੰਡੇ ਹੋਏ ਹਨ।
ਨੈ ਕਾਇਲ ਕੀ ਕਰੀ ਸੰਭਾਰ।
ਇਥੋਂ ਤੱਕ ਕਿ ਸੂਬੇ ਸਰਹੰਦ ਦੇ ਜਿਹੜੇ ਸਿਪਾਹੀ ਜੰਗ ਦੇ ਮੈਦਾਨ ਚ ਕਾਇਲ ਹੋਏ ਨੇ, ਜ਼ਖਮੀ ਹੋਏ ਨੇ, ਉਹਨਾਂ ਜ਼ਖਮੀਆਂ ਦੀ ਵੀ ਉਹਨਾਂ ਨੇ ਸੰਭਾਲ ਨਹੀਂ ਕੀਤੀ। ਇੰਨਾ ਜ਼ਿਆਦਾ ਭਾਜੜ ਪਈ ਇਹਨਾਂ ਨੂੰ ਕਿ ਆਪਣੇ ਜਿਹੜੇ ਇਹਨਾਂ ਦੇ ਜ਼ਖਮੀ ਸਨ ਉਹਨਾਂ ਜ਼ਖਮੀਆਂ ਦੀ ਵੀ ਇਹਨਾਂ ਨੇ ਸੰਭਾਲ ਨਹੀਂ ਕੀਤੀ।
ਤਿਸ ਛਿਨ ਜੀਵਤ ਭੀ ਮਰ ਗਏ।
ਉਸ ਸਮੇਂ ਜਿਹੜੇ ਜੰਗ ਦੇ ਮੈਦਾਨ ਚ ਜੀਵਦੇ ਸੀ ਨਾ, ਜ਼ਖਮੀ ਸੀ ਇਕੱਲੇ ਪਰ ਉੱਠ ਨਹੀਂ ਸਨ ਸਕਦੇ, ਉਹ ਜ਼ਖਮਾਂ ਦੇ ਨਾਲ ਜੀਵਦੇ ਹੀ ਮਾਰੇ ਗਏ, ਇਲਾਜ ਤੋਂ ਬਿਨਾਂ ਹੀ। ਉਹਨਾਂ ਦਾ ਕੋਈ ਇਲਾਜ ਨਹੀਂ ਹੋ ਸਕਿਆ, ਨਾ ਹੀ ਉਹਨਾਂ ਨੂੰ ਕੋਈ ਚੁੱਕ ਕੇ ਲੈ ਕੇ ਗਿਆ। ਉਹ ਜੀਵਦੇ ਹੀ ਉਸ ਵੇਲੇ ਜੰਗ ਦੇ ਮੈਦਾਨ ਵਿਚ ਮਾਰੇ ਗਏ।
ਬਨ ਕੇ ਜੀਵ ਮਾਸ ਭਖ ਲਏ।
ਔਰ ਜਿਹੜੇ ਜੰਗਲ ਦੇ ਜਾਨਵਰ ਨੇ ਉਹ ਆ ਕੇ ਇਹਨਾਂ ਦਾ ਮਾਸ ਖਾ ਰਹੇ ਹਨ।
ਪਰੀ ਮਾਰ ਤੁਰਕਨ ਪਰ ਗਾਡੀ।
ਤੁਰਕਾਂ ਦੇ ਉੱਤੇ ਬੜੀ ਭਾਰੀ ਮਾਰ ਮਚੀ ਹੈ ਖਾਲਸੇ ਦੀ। ਇਹਨਾਂ ਮਲੇਛਾਂ ਦੇ ਉੱਤੇ ਬੜੇ ਜ਼ੋਰ ਦਾ ਹਮਲਾ ਖਾਲਸੇ ਦਾ ਹੋਇਆ।
ਮਹਾ ਸੋਗ ਜੁੱਤ ਪੀੜਾ ਬਾਡੀ,
ਮਹਾ ਭਾਰੀ ਸੋਗ ਦੇ ਸਹਿਤ ਇਹਨਾਂ ਦੇ ਅੰਦਰ ਪੀੜਾ ਵਧੀ ਹੈ। ਬੜਾ ਵੱਡਾ ਭਾਰੀ ਸੋਗ ਇਹਨਾਂ ਦੇ ਮਨਾਂ ਵਿੱਚ ਚੱਲਿਆ, ਸੋਗ ਦੀਆਂ ਲਹਿਰਾਂ ਇਹਨਾਂ ਦੇ ਮਨਾਂ ਵਿੱਚ ਦੌੜੀਆਂ ਹਨ।
ਰਹਿਓ ਵਜੀਦ ਖਾਨ ਚਿਤ ਚਿਤਵਤ,
ਉਧਰ ਵਜ਼ੀਰ ਖਾਂ ਆਪਣੇ ਚਿਤ ਵਿੱਚ ਚਿਤ ਵਧਾ ਰਿਹਾ, ਆਪਣੇ ਮਨ ਦੇ ਵਿੱਚ ਸੋਚਦਾ ਰਹਿ ਗਿਆ।
ਇਹ ਮਮ ਲਸ਼ਕਰ ਪਰ ਕਿਆ ਬਿਤਵਤ,
ਸੋਚਦਾ ਵਜ਼ੀਰ ਖਾਂ ਉਹਨੇ ਕਦੇ ਇਹੋ ਜਿਹਾ ਜੰਗ ਵੇਖਿਆ ਹੀ ਨਹੀਂ ਸੀ, ਪਹਿਲਾਂ ਵਾਰ ਖਾਲਸੇ ਨਾਲ ਪਹਿਲੀ ਵਾਰ ਭੇੜ ਪਿਆ, ਸਿੰਘਾਂ ਦੇ ਡਾਢੇ ਹੱਥ ਵਜ਼ੀਰ ਖਾਂ ਨੇ ਪਹਿਲੀ ਵਾਰ ਵੇਖੇ ਸਨ। ਸੋਚਦਾ ਆ ਮੇਰੇ ਲਸ਼ਕਰ ਨੂੰ ਕੀ ਹੋ ਗਿਆ, ਆ ਅਚਾਨਕ ਮੇਰੀ ਫੌਜ ਨੂੰ ਕੀ ਹੋ ਗਿਆ, ਹਜ਼ਾਰਾਂ ਦੀ ਗਿਣਤੀ ਚ ਮੇਰੇ ਸੂਰਮੇ ਮਾਰੇ ਗਏ ਹਨ।
ਜਾਨੀ ਗਈ ਨਾ ਕੁਛ ਬੁੱਧ ਮਨ ਤੇ,
ਮਨ ਕਰਕੇ ਬੁੱਧੀ ਕਰਕੇ ਕੁਝ ਸਮਝ ਹੀ ਨਹੀਂ ਆ ਰਿਹਾ, ਜਾਣਿਆ ਹੀ ਨਹੀਂ ਜਾ ਰਿਹਾ ਕਿ ਹੋਇਆ ਕੀ ਹੈ, ਇਹ ਸਾਡੇ ਨਾਲ ਵਰਤਿਆ ਕੀ ਹੈ, ਇਹ ਕਿੱਦਾਂ ਦਾ ਕਹਿਰ ਵਰਤਿਆ। ਕਹਿੰਦੇ ਏਦਾਂ ਜਾਪਦਾ ਸੀ ਜਿਵੇਂ ਕਿਆਮਤ ਦਾ ਰੋਜ਼ ਆ ਗਿਆ ਹੋਵੇ, ਜਿਵੇਂ ਕਿਆਮਤ ਦਾ ਦਿਨ ਆ ਗਿਆ ਹੋਵੇ।
ਝੂਰੇ ਉਪਾਏ ਪਰਾਜੈ ਰਨ ਤੇ,
ਅੱਜ ਜੰਗ ਦੇ ਮੈਦਾਨ ਵਿੱਚ ਹਾਰ ਪ੍ਰਾਪਤ ਹੋਈ ਹੈ ਵਜ਼ੀਰ ਖਾਂ ਨੂੰ, ਤੇ ਹਾਰ ਪ੍ਰਾਪਤ ਕਰਕੇ ਆਪਣੇ ਮਨ ਵਿੱਚ ਝੂਰਦਾ ਹੈ, ਆਪਣੇ ਮਨ ਹੀ ਮਨ ਅਨੇਕ ਪ੍ਰਕਾਰ ਦੇ ਨਾਲ ਝੂਰਦਾ ਹੈ।
ਸਿੰਘ ਅਲਪ ਹੀ ਹਤੇ ਨ ਗਏ,
ਕਹਿੰਦਾ ਵੀ ਸਿੰਘ ਵੀ ਥੋੜੇ ਸੀ, ਕੋਈ ਬਹੁਤੇ ਨਹੀਂ ਸੀ, ਸਾਡੇ ਸਾਹਮਣੇ ਕੀ ਸੀ ਉਹ, ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਸੀ, ਥੋੜੇ ਗਿਣਤੀ ਦੇ ਸਿੰਘ ਸਨ, ਉਹ ਵੀ ਸਾਡੇ ਕੋਲੋਂ ਮਾਰੇ ਨਹੀਂ ਗਏ, ਉਹ ਵੀ ਸਾਡੇ ਕੋਲੋਂ ਖਤਮ ਨਹੀਂ ਕੀਤੇ ਗਏ।
ਰਹੇ ਮਵਾਸੀ ਬੱਡ ਬਲ ਕੀਏ,
ਉਹ ਸਿੰਘ ਉਸੇ ਤਰ੍ਹਾਂ ਮਵਾਸੀ ਬਣ ਕੇ ਆਕੀ ਬਣ ਕੇ ਰਹੇ ਨੇ, ਅਸੀਂ ਆਪਣਾ ਪੂਰਾ ਬਲ ਪੂਰਾ ਜ਼ੋਰ ਤਾਣ ਲਾ ਹਟੇ ਆ, ਪਰ ਸਾਡਾ ਜ਼ੋਰ ਸਾਡਾ ਤਾਣ ਕੋਈ ਕੰਮ ਨਹੀਂ ਕਰ ਸਕਿਆ।
ਕੋਟ ਦੁਰਗ ਕੀ ਓਟ ਨਾ ਕੋਈ,
ਉਹਨਾਂ ਦੇ ਕੋਲ ਕਿਸੇ ਕਿਲੇ ਦੀ ਓਟ ਕੋਈ ਨਹੀਂ, ਜਾਂ ਤਾਂ ਹੋਵੇ ਨਾ ਵੀ ਉਹ ਕਿਲੇ ਦਾ ਆਸਰਾ ਲੈ ਕੇ ਲੜਦੇ ਹੋਣ ਤੇ ਸਾਡਾ ਮੁਕਾਬਲਾ ਤਾਂ ਸਖਤ ਹੋਇਆ। ਕਹਿੰਦਾ ਵੀ ਉਹਨਾਂ ਦੇ ਕੋਲ ਕੋਈ ਕਿਲਾ ਨਹੀਂ ਸੀ, ਕੋਈ ਓਟ ਨਹੀਂ ਸੀ, ਸਾਹਮਣੇ ਜ਼ਮੀਨਾਂ ਤੇ ਮੋਰਚੇ ਲਾਏ ਸੀ, ਮੈਦਾਨ ਦੇ ਵਿੱਚ ਰੜੇ ਮੈਦਾਨ ਦੇ ਵਿੱਚ ਉਹ ਸਾਡੇ ਨਾਲ ਲੜ ਰਹੇ ਸੀ, ਕੋਈ ਉਹਨਾਂ ਕੋਲ ਕਿਲਾ ਨਹੀਂ, ਕੋਈ ਓਟ ਨਹੀਂ, ਫਿਰ ਵੀ ਸਾਡੇ ਨਾਲ ਇਤਨਾ ਭਾਰੀ ਮੁਕਾਬਲਾ ਉਹਨਾਂ ਨੇ ਕੀਤਾ ਹੈ।
ਵਿੱਚ ਮੈਦਾਨ ਮੋਰਚੇ ਹੋਈ,
ਮੈਦਾਨ ਦੇ ਵਿੱਚ ਉਹਨਾਂ ਨੇ ਮੋਰਚੇ ਲਾਏ ਹੋਏ ਸਨ, ਸਾਹਮਣੇ ਮੈਦਾਨੀ ਇਲਾਕਾ ਹੈ, ਰੜਾ ਇਲਾਕਾ ਹੈ, ਰੜੇ ਮੈਦਾਨ ਦੇ ਵਿੱਚ ਉਹਨਾਂ ਦੇ ਮੋਰਚੇ ਲੱਗੇ ਹੋਏ ਨੇ।
ਮਰੇ ਹਜ਼ਾਰੋਂ ਵੀਰ ਤੁਰੰਗ,
ਔਰ ਸਾਡੇ ਹਜ਼ਾਰਾਂ ਸੂਰਮੇ ਘੋੜੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੇ ਹੱਥੀ ਮਾਰੇ ਗਏ ਹਨ।
ਨਹੀਂ ਸੰਭਾਰੇ ਕਾਇਲ ਜੰਗ,
ਇੱਥੋਂ ਤੱਕ ਕਿ ਜਿਹੜੇ ਸਾਡੇ ਕਾਇਲ ਨੇ ਅਸੀਂ ਉਹਨਾਂ ਨੂੰ ਵੀ ਸੰਭਾਲ ਨਹੀਂ ਸਕੇ। ਵਜ਼ੀਰ ਖਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਜਿਹੜੇ ਸਾਡੇ ਜ਼ਖਮੀ ਹੋਏ ਨੇ ਬੰਦੇ ਜੰਗ ਦੇ ਮੈਦਾਨ ਵਿੱਚ, ਅਸੀਂ ਆਪਣੇ ਜ਼ਖਮੀਆਂ ਨੂੰ ਵੀ ਸੰਭਾਲ ਕੇ ਨਹੀਂ ਲਿਆ ਸਕੇ।
ਇਤਿਆਦਕ ਪਛਤਾਵਤ ਰਹੇ ਹੋ,
ਇਹਦਾ ਵਜ਼ੀਰ ਖਾਂ ਆਪਣੇ ਮਨ ਚ ਬੜਾ ਪਛਤਾਉਂਦਾ ਹੈ, ਬੜਾ ਭਾਰੀ ਪਛਤਾਵਾ ਆਪਣੇ ਮਨ ਵਿੱਚ ਕਰਦਾ ਹੈ।
ਗੁਰ ਪ੍ਰਤਾਪ ਨੇ ਮੂਰਖ ਲਹੇ ਹੋ,
ਪਰ ਮੂਰਖ ਸਤਿਗੁਰਾਂ ਦਾ ਪ੍ਰਤਾਪ ਨਹੀਂ ਜਾਣਦਾ ਕਿ ਇਹ ਤਾਂ ਤੂੰ ਥੋੜੀ ਫੌਜ ਲਿਆਇਆ, ਭਾਵੇਂ ਤੂੰ ਆਪਣੇ ਹਿਸਾਬ ਨਾਲ ਲੱਖਾਂ ਦੀ ਫੌਜ ਲਿਆਇਆ, ਤੂੰ ਸਾਰੇ ਕਾਇਨਾਤ ਦੀ ਫੌਜ ਵੀ ਆਪਣੇ ਨਾਲ ਲੈ ਆਉਂਦਾ, ਤਾਂ ਵੀ ਗੁਰੂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਨੂੰ ਜਿੱਤ ਨਹੀਂ ਸਕਦਾ, ਕਿਉਂਕਿ ਉਹ ਮਹਾਰਾਜ ਆਪ ਪਰਮੇਸ਼ਵਰ ਨੇ, ਆਪ ਅਕਾਲ ਪੁਰਖ ਦਾ ਸਵਰੂਪ ਨੇ, ਉਹਨਾਂ ਨਾਲ ਲੜ ਕੇ ਤੂੰ ਕਦੇ ਵੀ ਨਹੀਂ ਜਿੱਤ ਸਕਦਾ, ਸਤਿਗੁਰਾਂ ਦਾ ਪ੍ਰਤਾਪ ਇਹ ਮੂਰਖ ਨਹੀਂ ਜਾਣ ਸਕਿਆ।
ਭੀਮ ਚੰਦ ਕੈ ਲੂਰੀ ਗਏ ਹੋ,
ਜਦੋਂ ਸ਼ਾਮ ਦਾ ਸਮਾਂ ਹੋ ਗਿਆ, ਵਜ਼ੀਰ ਖਾਂ ਨੇ ਡੇਰਾ ਕਰ ਲਿਆ ਤੇ ਭੀਮ ਚੰਦ ਹੋਣੀ ਹਲੇ ਮਿਲੇ ਨਹੀਂ ਸੀ ਵਜ਼ੀਰ ਖਾਂ ਨੂੰ, ਅੱਜ ਹੀ ਆਇਆ ਸੀ, ਆਉਂਦਿਆਂ ਉਹ ਜੰਗ ਦੇ ਵਿੱਚ ਰੁੱਝ ਗਿਆ। ਤੋ ਭੀਮ ਚੰਦ ਤੇ ਜਿਹੜੇ ਹੋਰ ਪਹਾੜੀ ਰਾਜੇ ਨੇ ਇਹ ਇਕੱਠੇ ਹੋ ਕੇ ਸੂਬੇ ਸਰਹੰਦ ਵਜ਼ੀਰ ਖਾਂ ਕੋਲ ਆਏ ਹਨ।
ਉਪ ਚੰਦ ਹੰਡੂਰੀ ਲਇਓ,
ਇਹਨੇ ਆਪਣੇ ਨਾਲ ਰਾਜੇ ਭੂਪ ਚੰਦ ਹੰਡੂਰੀਏ ਨੂੰ ਵੀ ਲਿਆ ਹੈ।
ਮਿਲੇ ਜਾਏ ਚੁੱਕ ਕਰੀ ਸਲਾਮ,
ਆ ਕੇ ਵਜ਼ੀਰ ਖਾਂ ਨੂੰ ਮਿਲੇ ਨੇ, ਚੁੱਕ ਕੇ ਵਜ਼ੀਰ ਖਾਂ ਨੂੰ ਇਹਨਾਂ ਨੇ ਸਲਾਮ ਕੀਤੀ ਹੈ।
ਭਾਖੇ ਗੁਰ ਅਹਿਵਾਲ ਤਮਾਮੂ,
ਇਹਨਾਂ ਨੇ ਗੁਰੂ ਸਾਹਿਬ ਜੀ ਦੇ ਵੱਲ ਦਾ ਜਿਹੜਾ ਸਾਰਾ ਅਹਿਵਾਲ ਹੈ ਕਿ ਗੁਰੂ ਜੀ ਕਿਵੇਂ ਲੜਦੇ ਨੇ, ਕਿਵੇਂ ਜੰਗ, ਕਿਉਂਕਿ ਪਹਾੜੀਆਂ ਨੂੰ ਤਾਂ ਪਤਾ ਸੀ ਕਈ ਵਾਰੀ ਲੜ ਹਟੇ ਨੇ। ਵਜ਼ੀਰ ਖਾਂ ਪਹਿਲੀ ਵਾਰ ਆਇਆ ਸੀ ਲੜਨ ਵਾਸਤੇ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਦਾ ਜਿੰਨਾ ਅਹਿਵਾਲ ਸੀ ਉਹ ਵਜ਼ੀਰ ਖਾਂ ਨੂੰ ਦੱਸਿਆ ਹੈ।
ਮਹਾ ਸੂਰਮਾ ਅਤ ਤਨੂ ਤਾਰੀ,
ਕਹਿਣ ਲੱਗੇ ਵਜ਼ੀਰ ਖਾਂ ਜੀ, ਸੂਬਾ ਸਰਹੰਦ ਜੀ, ਗੁਰੂ ਬੜਾ ਸੂਰਮਾ ਹੈ, ਗੁਰੂ ਬੜਾ ਦਲੇਰ ਹੈ। ਦੁਸ਼ਮਣ ਦੇ ਮੂੰਹ ਇਹ ਗੱਲ ਹੋ ਰਹੀ ਹੈ। ਦੁਸ਼ਮਣ ਨੇ ਪਹਾੜੀ ਰਾਜੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੂਰਮਤਾਈ ਦਾ ਲੋਹਾ ਮੰਨਦੇ ਨੇ। ਕਹਿੰਦੇ ਗੁਰੂ ਜੀ ਬੜੇ ਦਲੇਰ ਨੇ ਔਰ ਬੜੇ ਵੱਡੇ ਤਨਖ ਧਾਰੀ ਨੇ, ਅੱਜ ਉਹਨਾਂ ਦੇ ਤੀਰ ਚੱਲਦੇ ਤੂੰ ਵੇਖ ਹੀ ਲਏ ਹੋਣੇ ਨੇ ਕਿ ਉਹਨਾਂ ਦਾ ਇੱਕ ਇੱਕ ਤੀਰ ਸਾਡੇ ਦਸਾਂ ਦਸਾਂ ਸੂਰਮਿਆਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ ਹੈ। ਇਹੋ ਜੇ ਮਹਾਨ ਧਨਰ ਧਾਰੀ ਤਨਖ ਧਾਰੀ ਹਨ ਗੁਰੂ ਜੀ।
ਹਮ ਨਿਤ ਕਰਤ ਰਹੇ ਰਣ ਪਾਰੀ,
ਅਸੀਂ ਨਿਤ ਜੰਗ ਕਰਦੇ ਰਹੇ ਆ, ਅਸੀਂ ਰੋਜ਼ ਗੁਰੂ ਜੀ ਦੇ ਨਾਲ ਇੱਥੇ ਜੰਗ ਕਰਦੇ ਰਹੇ ਹਾਂ।
ਕਾਢੇ ਆਨੰਦਪੁਰ ਬਾਹਰ ਲਿਆਏ,
ਆ ਵੇਖੋ ਅਸੀਂ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਚੋਂ ਕੱਢ ਕੇ ਬਾਹਰ ਲਿਆਏ ਆ। ਇੱਥੋਂ ਹੁਣ ਇਹਨਾਂ ਦੀ ਨੀਅਤ ਸਾਫ਼ ਹੋ ਰਹੀ ਹੈ ਕਿ ਪਹਾੜੀ ਰਾਜਿਆਂ ਨੇ ਜਾਣ ਬੁੱਝ ਕੇ ਗਊ ਦੀ ਕਸਮ ਦਿੱਤੀ ਸੀ ਗੁਰੂ ਸਾਹਿਬ ਜੀ ਨੂੰ। ਇਹਨਾਂ ਦੀ ਮਨਸਾ ਹੀ ਇਹ ਸੀ ਕਿ ਗੁਰੂ ਜੀ ਬਾਹਰ ਆਉਣਗੇ ਤੇ ਅਸੀਂ ਹਮਲਾ ਕਰਾਂਗੇ। ਇਹ ਹੁਣ ਦੱਸ ਰਹੇ ਨੇ ਵਜ਼ੀਰ ਖਾਂ ਨੂੰ, ਹੈ ਤਾਂ ਇਹਨਾਂ ਦੀ ਕਾਇਰਤਾ ਪਰ ਆਪਣੇ ਵੱਲੋਂ ਆਪਣੀ ਬਹਾਦਰੀ ਦੱਸ ਰਹੇ ਨੇ ਵਜ਼ੀਰ ਖਾਂ ਨੂੰ। ਕਹਿੰਦੇ ਜੀ ਅਸੀਂ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਕੇ ਲਿਆਏ ਹਾਂ।
ਅਬ ਗੈ ਲੈ ਹੈ ਜਾਨ ਨਾ ਪਾਏ,
ਹੁਣ ਅਸੀਂ ਗੁਰੂ ਜੀ ਨੂੰ ਪਕੜ ਸਕਦੇ ਹਾਂ ਕਿਉਂਕਿ ਉਹ ਬਾਹਰ ਰੜੇ ਮੈਦਾਨ ਵਿੱਚ ਆ ਗਏ ਨੇ, ਉਹਨਾਂ ਨੂੰ ਪਕੜ ਸਕਦੇ ਹਾਂ, ਉਹਨਾਂ ਨੂੰ ਜਾਣ ਨਹੀਂ ਦਿਆਂਗੇ।
ਹਜ਼ਰਤ ਕੇ ਸਮੀਪ ਪਹੁੰਚਾਵੇ,
ਗੁਰੂ ਜੀ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਅਸੀਂ ਹਜ਼ਰਤ ਦੇ ਕੋਲ ਯਾਨੀ ਕਿ ਨੁਰੰਗੇ ਦੇ ਕੋਲ ਜਾ ਕੇ ਬਾਦਸ਼ਾਹ ਕੋਲ ਪੇਸ਼ ਕਰਾਂਗੇ।
ਤਬ ਨਚਿੰਤੋਵੇ ਦਿਵਸ ਬਿਤਾਵੇ,
ਜਦੋਂ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਕੋਲ ਭੇਜ ਦਿਆਂਗੇ ਫਿਰ ਅਸੀਂ ਨਿਸ਼ਚਿੰਤ ਹੋ ਕੇ ਆਪਣੇ ਦਿਨ ਬਤੀਤ ਕਰਾਂਗੇ, ਆਪਣਾ ਰਾਜ ਕਮਾਵਾਂਗੇ।
ਕਹੋ ਵਜ਼ੀਰ ਖਾਂ ਨਿਰਪਸੰਗ,
ਉਸ ਵੇਲੇ ਵਜ਼ੀਰ ਖਾਂ ਬੋਲਿਆ, ਕਹਿਣ ਲੱਗਾ ਇਹਨਾਂ ਰਾਜਿਆਂ ਨੂੰ,
ਪਯੋ ਆਜ ਪੀ ਦੀਰਗ ਜੰਗ,
ਉਹ ਪਹਾੜੀ ਰਾਜਿਓ ਸੁਣੋ ਮੇਰੀ ਗੱਲ ਧਿਆਨ ਦੇ ਨਾਲ, ਅੱਜ ਕਿੱਡਾ ਵੱਡਾ ਜੰਗ ਹੋਇਆ, ਅੱਜ ਕੋਈ ਛੋਟਾ ਜੰਗ ਸੀ, ਅੱਜ ਕਿੰਨੇ ਜ਼ੋਰ ਦਾ ਘਮਾਸਾਨ ਜੰਗ ਹੋਇਆ, ਮੇਰੀ ਫੌਜ ਨੇ ਕਿੰਨੇ ਜ਼ੋਰ ਦੇ ਨਾਲ ਹਮਲਾ ਕੀਤਾ ਹੈ।
ਤੁਮ ਤਨ ਦੇ ਕਰ ਲੜੇ ਨਾ ਕੋਈ,
ਪਰ ਤੁਹਾਡੇ ਵਿੱਚੋਂ ਮੈਨੂੰ ਕੋਈ ਲੜਦਾ ਨਜ਼ਰ ਨਹੀਂ ਆਇਆ, ਅੱਜ ਮੈਂ ਕੱਲਾ ਲੜਦਾ ਰਿਹਾ ਆਪਣੀ ਫੌਜ ਲੈ ਕੇ, ਤੁਸੀਂ ਕਿੱਥੇ ਸੀ? ਹੁਣ ਆ ਗਏ ਤੁਸੀਂ ਰਾਤ ਨੂੰ ਮੈਨੂੰ ਮਿਲਣ ਵਾਸਤੇ, ਦਿਨੇ ਕਿੱਥੇ ਸੀ? ਦਿਨੇ ਤਾਂ ਤੁਹਾਡੀਆਂ ਸ਼ਕਲਾਂ ਨੀ ਮੈਨੂੰ ਦਿਸੀਆਂ ਲੜਦਿਆਂ ਨੂੰ, ਤੁਸੀਂ ਤਨ ਦੇ ਕੇ ਜੰਗ ਦੇ ਮੈਦਾਨ ਵਿੱਚ ਨਹੀਂ ਲੜੇ।
ਆਪਣੇ ਚਮੂ ਮੈਂ ਸਗਰੀ ਢੋਈ,
ਮੈਂ ਆਪਣੀ ਫੌਜ ਸਾਰੀ ਢੋ ਕੇ ਲੈ ਕੇ ਗਿਆ ਸੀ, ਮੈਂ ਆਪਣਾ ਦਲ ਸਾਰਾ ਇਕੱਠਾ ਕਰਕੇ ਲੈ ਕੇ ਗਿਆ ਸੀ।
ਮਰੇ ਸੈਂਕੜੇ ਸੋ ਪੱਟ ਤੁਰੰਗ,
ਵੇਖੋ ਮੇਰੇ ਕਿੰਨੇ ਸੂਰਮੇ ਕਿੰਨੇ ਘੋੜੇ ਜੰਗ ਦੇ ਵਿੱਚ ਮਾਰੇ ਗਏ ਹਨ।
ਮਰੇ ਹਜ਼ਾਰੋਂ ਘਾਇਲ ਅੰਗ,
ਔਰ ਹਜ਼ਾਰਾਂ ਸੂਰਮੇ ਮੇਰੇ ਘਾਇਲ ਹੋਏ ਪਏ ਨੇ, ਜ਼ਖਮੀ ਹੋਏ ਪਏ ਨੇ, ਜਿਨ੍ਹਾਂ ਦੇ ਸਰੀਰਾਂ ਤੇ ਬੜੇ ਡੂੰਘੇ ਜ਼ਖਮ ਲੱਗੇ ਨੇ, ਜਿਹੜੇ ਲੜਨ ਜੋਗੇ ਨਹੀਂ ਰਹੇ।
ਬੈਠ ਮੋਰਚਨ ਮਾਰ ਮਚਾਈ,
ਉਹਨਾਂ ਨੇ ਤਾਂ ਮੋਰਚਿਆਂ ਵਿੱਚ ਹੀ ਬਹਿ ਕੇ ਲੜਾਈ ਕੀਤੀ, ਬਾਹਰ ਵੀ ਨਹੀਂ ਆਏ ਮੋਰਚਿਆਂ ਚੋਂ, ਮੋਰਚਿਆਂ ਦੇ ਵਿੱਚ ਬਹਿ ਕੇ ਹੀ ਉਹਨਾਂ ਨੇ ਇੰਨਾ ਭਿਆਨਕ ਜੰਗ ਲੜਿਆ ਹੈ।
ਹਮ ਮੈਦਾਨ ਸਨ ਮੁਖ ਬੋਕਾਈ,
ਔਰ ਅਸੀਂ ਮੈਦਾਨ ਦੇ ਵਿੱਚ ਖੜੇ, ਸਾਡਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ।
ਨਹੀਂ ਪ੍ਰਾਤ ਕੋ ਪਾਵੇ ਜੰਗ,
ਕਹਿੰਦਾ ਹੁਣ ਆਪਾਂ ਅੱਜ ਇੰਨਾ ਜ਼ਿਆਦਾ ਥੱਕ ਗਏ, ਇੱਕ ਤਾਂ ਅਸੀਂ ਪਿੱਛੋਂ ਟੁਰ ਕੇ ਆਏ ਆ ਉਹਦੀ ਥਕਾਵਟ, ਦੂਜਾ ਅੱਜ ਜੰਗ ਲੜਿਆ, ਸਾਡੇ ਬੰਦੇ ਬੜੇ ਜ਼ਖਮੀ ਹੋ ਗਏ ਨੇ, ਉਹਨਾਂ ਦੀ ਸਾਰਿਆਂ ਦੀ ਸੰਭਾਲ ਕਰਨੀ, ਵੇਖਣਾ ਕੌਣ ਮਰਿਆ ਕੌਣ ਜਿਉਂਦਾ। ਇਸ ਕਰਕੇ ਹੁਣ ਕੱਲ ਮੈਂ ਲੜਾਈ ਨਹੀਂ ਕਰਨੀ, ਕੱਲ ਦਾ ਦਿਨ ਆਰਾਮ ਕਰਾਂਗੇ, ਕੱਲ ਦਾ ਦਿਨ ਮੈਂ ਹੁਣ ਜੰਗ ਨਹੀਂ ਲੜਨਾ।
ਸੰਭਾਰੈ ਮ੍ਰਿਤਿਉ ਕਾਇਲ ਅੰਗ,
ਕੱਲ ਦਾ ਦਿਨ ਜੰਗ ਨਹੀਂ ਲੜਨਾ, ਕੱਲ ਜਿਹੜੇ ਕਾਇਲ ਨੇ ਜ਼ਖਮੀ ਨੇ ਜਾਂ ਜਿਹੜੇ ਮਰ ਗਏ ਨੇ ਉਹਨਾਂ ਨੂੰ ਸੰਭਾਲਣਾ ਹੈ।
ਪਰਸੋਂ ਦੇਹ ਜੋਰ ਬੋਲਰੈ,
ਕੱਲ ਦਾ ਦਿਨ ਆਰਾਮ ਕਰਾਂਗੇ, ਪਰਸੋਂ ਸਵੇਰੇ ਫਿਰ ਆਪਾਂ ਹਮਲਾ ਕਰਾਂਗੇ, ਪਰਸੋਂ ਫੇਰ ਦੁਬਾਰਾ ਆਪਾਂ ਜੰਗ ਲੜਾਂਗੇ।
ਘੇਰ ਚੁਗਿਰ ਦੇ ਗਹਿ ਬੋ ਕਰੈ,
ਔਰ ਚੁਗਿਰਦਿਓ ਘੇਰਾ ਪਾਵਾਂਗੇ, ਨਾ ਹੋਵੇ ਕਿ ਤੁਸੀਂ ਫੇਰ ਨਾ ਆਓ, ਕਹਿੰਦਾ ਤੁਹਾਨੂੰ ਵੀ ਮੇਰੇ ਨਾਲ ਆਉਣਾ ਪਵੇਗਾ। ਪਰਸੋਂ ਆਪਾਂ ਚੁਗਿਰਦਿਓ ਚਾਰੇ ਪਾਸਿਓ ਘੇਰਾ ਪਾਵਾਂਗੇ।
ਬੋਲੇ ਭੂਪ ਚੰਦ ਹੰਡੂਰੀ,
ਜਦੋਂ ਵਜ਼ੀਰ ਖਾਨ ਨੇ ਆਪਣਾ ਇਹ ਫੈਸਲਾ ਸੁਣਾਇਆ, ਭੂਪ ਚੰਦ ਹੰਡੂਰੀਆ ਉਸ ਵੇਲੇ ਬੋਲਿਆ, ਕਹਿਣ ਲੱਗਾ
ਰਾਵਰ ਕਹੀ ਬਾਰ ਤਾਰੂਰੀ,
ਕਹਿਣ ਲੱਗਾ ਵਜ਼ੀਰ ਖਾਂ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਬੜੀ ਚੰਗੀ ਕਹੀ ਆ, ਵੇਖੋ ਕਿੰਨੇ ਗਿਰੇ ਹੋਏ ਨੇ, ਕਿੰਨੀਆਂ ਖੁਸ਼ਾਮਦਾਂ ਕਰ ਰਹੇ ਨੇ ਵਜ਼ੀਰ ਖਾਂ ਦੀਆਂ। ਕਹਿੰਦੇ ਵਜ਼ੀਰ ਖਾਂ ਤੂੰ ਜੋ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ ਹੈ,
ਤੁਮ ਮਾਲਕ ਹਮਰੇ ਅਬ ਆਏ,
ਤੂੰ ਸਾਡਾ ਮਾਲਕ ਹੈ ਤੇ ਹੁਣ ਤੂੰ ਆ ਗਿਆ ਸਾਡੀ ਬਾਂਹ ਫੜਨ ਵਾਸਤੇ।
ਸਰਬ ਸੁਧਾਰੋ ਕਾਜ ਸੁਹਾਏ,
ਔਰ ਸਾਡੇ ਜਿੰਨੇ ਕੰਮ ਨੇ ਹੁਣ ਤੂੰ ਸੁਧਾਰਨੇ ਨੇ, ਸਾਡੇ ਜਿੰਨੇ ਕੰਮ ਨੇ ਹੁਣ ਉਹ ਤੂੰ ਸਵਾਰਨੇ ਹਨ।
ਬੁਨ ਵਜੀਦ ਖਾਂ ਬੂਜਨ ਕਰੇ,
ਸੁਣ ਕੇ ਫਿਰ ਵਜੀਦ ਖਾਂ ਪੁੱਛਦਾ, ਕਹਿਣ ਲੱਗਾ
ਗੁਰ ਵਿਰੋਧ ਕਹਿ ਕਾਰਨ ਪਰੇ,
ਕਹਿੰਦਾ ਵੀ ਇਹ ਤਾਂ ਦੱਸੋ ਵੀ ਤੁਹਾਡਾ ਗੁਰੂ ਨਾਲ ਵਿਰੋਧ ਕਿਉਂ ਪਿਆ। ਕਹਿੰਦਾ ਵੀ ਲੜ ਤਾਂ ਰਹੇ ਆਪਾਂ ਪਰ ਪਤਾ ਤਾਂ ਲੱਗੇ ਵੀ ਤੁਹਾਡੀ ਦੁਸ਼ਮਣੀ ਕਿਉਂ ਪਈ ਆ ਗੁਰੂ ਨਾਲ, ਆ ਤੁਹਾਡੀ ਗੁਰੂ ਨਾਲ ਜਿਹੜੀ ਇਹ ਦੁਸ਼ਮਣੀ ਹੈ ਵਿਰੋਧ ਹੈ ਇਹਦਾ ਕੀ ਕਾਰਨ ਹੈ।
ਬੋਹਰ ਨਾ ਮੇਲ ਤੁਮਾਰੋ ਹੋਵਾ,
ਇਹੋ ਜਿਹਾ ਕਿਹੜਾ ਵਿਰੋਧ ਹੋਇਆ ਤੁਹਾਡਾ ਗੁਰੂ ਨਾਲ ਕਿ ਤੁਹਾਡਾ ਮੁੜ ਕੇ ਉਹਨਾਂ ਨਾਲ ਮੇਲ ਨਹੀਂ ਹੋਇਆ।
ਚਿਰ ਤੇ ਲੜੇ ਅਬੇ ਲੱਗ ਜੋਵਾ,
ਤੁਸੀਂ ਹਾਲੇ ਤੱਕ ਉਹਨਾਂ ਦੇ ਨਾਲ ਚਾਰੇ ਪਾਸਿਓਂ ਲੜ ਰਹੇ ਹੋ, ਆਖਿਰਕਾਰ ਇਹੋ ਜਿਹੀ ਕਿਹੜੀ ਗੱਲ ਸੀ ਕਿ ਤੁਹਾਡਾ ਗੁਰੂ ਜੀ ਨਾਲ ਵਿਰੋਧ ਬਣਿਆ।
ਸੁਣ ਕੇ ਭੀਮ ਚੰਦ ਬਚ ਪਾਖਾ,
ਵਜ਼ੀਰ ਖਾਂ ਦੀ ਇਹ ਗੱਲ ਸੁਣ ਕੇ ਉਸ ਵਕਤ ਭੀਮ ਚੰਦ ਬੋਲਿਆ, ਕਹਿਣ ਲੱਗਾ
ਕਹੇ ਕਹਾ ਹਮ ਗੁਰ ਅਭਿਲਾਖਾ,
ਕਹਿੰਦੇ ਵੀ ਅਸੀਂ ਹੁਣ ਕੀ ਦੱਸੀਏ ਕਿ ਗੁਰੂ ਦੇ ਮਨ ਦੀ ਕੀ ਅਭਿਲਾਖ ਹੈ, ਗੁਰੂ ਜੀ ਪਤਾ ਨੀ ਕੀ ਆਪਣੇ ਮਨ ਵਿੱਚ ਸੋਚਦੇ ਨੇ।
ਸਭ ਇੱਕ ਸਮੇਂ ਮਿਲੇ ਤਿੰਨ ਜਾਈ,
ਅਸੀਂ ਇੱਕ ਵਾਰੀ ਸਾਰੇ ਰਾਜੇ ਇਕੱਠੇ ਹੋ ਕੇ ਉਹਨਾਂ ਨੂੰ ਮਿਲੇ ਸੀ, ਗੁਰੂ ਜੀ ਨੇ ਸਾਨੂੰ ਬੁਲਾਇਆ ਸੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲੇ ਸੀ।
ਪਿਖਨ ਕਹਿਤ ਦੇਵੀ ਬਿਦਤਾਈ,
ਅਸੀਂ ਇਕੱਠੇ ਹੋ ਕੇ ਗਏ ਸੀ, ਸਾਨੂੰ ਪਤਾ ਲੱਗਾ ਸੀ ਕਿ ਗੁਰੂ ਨੇ ਚੰਡੀ ਪ੍ਰਗਟ ਕੀਤੀ ਹੈ, ਇਹ ਰੋਲਾ ਪਿਆ ਹੋਇਆ ਸੀ ਕਿ ਗੁਰੂ ਨੇ ਦੇਵੀ ਪ੍ਰਗਟ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਏ ਸੀ।
ਥਿਰੇ ਸਮੀਪ ਜਬੇ ਸਮੁਦਾਇਆ,
ਜਦੋਂ ਅਸੀਂ ਜਾ ਕੇ ਉਹਨਾਂ ਦੇ ਕੋਲ ਟਿਕ ਗਏ, ਉਹਨਾਂ ਦੇ ਕੋਲ ਜਾ ਕੇ ਚਲੇ ਗਏ,
ਹਮਕੋ ਏਵ ਕਹਿ ਆਲਾਇਆ,
ਤੇ ਉਹਨਾਂ ਨੇ ਉਸ ਵੇਲੇ ਸਾਨੂੰ ਇਹ ਗੱਲਾਂ ਕਹੀਆਂ, ਬਹੁਤ ਸਾਰੀਆਂ ਗੱਲਾਂ ਸਾਨੂੰ ਇਹ ਕਹੀਆਂ।
ਸਿੱਖ ਬਣੋ ਲੇ ਪਾਹੁਲ ਮੇਰੀ,
ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਰੇ ਰਾਜੇ ਮੇਰੇ ਸਿੱਖ ਬਣ ਜੋ, ਮੇਰੀ ਪਹੁਲ ਲੈ ਕੇ ਖੰਡੇ ਦੀ ਪਹੁਲ ਛੱਕ ਕੇ ਤੁਸੀਂ ਸਾਰੇ ਮੇਰੇ ਸਿੱਖ ਬਣ ਜੋ, ਇਹ ਗੱਲ ਗੁਰੂ ਜੀ ਨੇ ਸਾਨੂੰ ਕਹੀ ਸੀ।
ਕੇਸ ਕਾਚ ਰੱਖ ਰਹਿਤ ਬਡੇਰੀ,
ਔਰ ਸਿਰ ਤੇ ਕੇਸ ਧਾਰਨ ਕਰੋ, ਤੇੜ ਕਛਹਿਰਾ ਧਾਰਨ ਕਰੋ, ਗਾਤਰੇ ਸ਼ਸਤਰ ਧਾਰਨ ਕਰੋ,
ਹਜਰਤ ਕੇ ਸੰਗ ਮੋਰ ਬਿਰੁੱਧਾ,
ਔਰ ਉਹਨਾਂ ਨੇ ਸਾਨੂੰ ਇਹ ਗੱਲਾਂ ਵੀ ਕਹੀਆਂ ਕਿ ਸਾਡਾ ਬਾਦਸ਼ਾਹ ਔਰੰਗਜ਼ੇਬ ਨਾਲ ਵਿਰੋਧ ਹੈ, ਅਸੀਂ ਔਰੰਗਜ਼ੇਬ ਦੇ ਬਰ ਖਿਲਾਫ ਤੇਗ ਚੁੱਕੀ ਹੋਈ ਹੈ।
ਇਕੱਠੇ ਹੋਏ ਕਰੇ ਬਹੁ ਜੁੱਧਾ,
ਆਪਾਂ ਇਕੱਠੇ ਹੋ ਕੇ ਔਰੰਗਜ਼ੇਬ ਦੇ ਨਾਲ ਲੜਾਂਗੇ, ਬਾਦਸ਼ਾਹ ਦੇ ਨਾਲ ਵਿਰੋਧ ਕਰਾਂਗੇ, ਬਾਦਸ਼ਾਹ ਦੇ ਬਰ ਖਿਲਾਫ ਲੜਾਈ ਕਰਾਂਗੇ।
ਤੇਗ ਬਹਾਦਰ ਪਿਤਾ ਹਮਾਰਾ,
ਕਿਉਂ ਕਰਾਂਗੇ, ਕਿਉਂਕਿ ਬਾਦਸ਼ਾਹ ਨੇ ਸਾਡੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਧਰਮ ਦੀ ਚਾਦਰ ਨੇ, ਹਿੰਦ ਦੀ ਚਾਦਰ ਨੇ, ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ
ਜਬ ਗੱਤੇ ਨਾਹਕ ਗਏ ਮਾਰਾ
ਨਾਹਕ ਬਿਨਾਂ ਕਾਰਨ ਤੋਂ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਔਰੰਗਜ਼ੇਬ ਨੇ ਉਹਨਾਂ ਨੂੰ ਸ਼ਹੀਦ ਕੀਤਾ। ਬਿਨਾਂ ਕਾਰਨ ਤੋਂ ਸ਼ਾਂਤੀ ਦੇ ਮੁਜੱਸਮੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਹੈ।
ਸੋ ਪਲਟਾ ਤਿਸ ਤੇ ਹਮਲੇ ਨੋ
ਉਹ ਬਦਲਾ ਅਸੀਂ ਔਰੰਗਜ਼ੇਬ ਕੋਲੋਂ ਲੈਣਾ, ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਅਸੀਂ ਔਰੰਗਜ਼ੇਬ ਬਾਦਸ਼ਾਹ ਕੋਲੋਂ ਲੈਣਾ ਹੈ।
ਦੇਸ਼ਨ ਲੁੱਟ ਉਜਾਰ ਸੋ ਦੇਨੋ
ਔਰ ਅਸੀਂ ਉਹਦਾ ਦੇਸ਼ ਲੁੱਟ ਦੇਣਾ ਤੇ ਲੁੱਟ ਕੇ ਉਹਦਾ ਸਾਰਾ ਦੇਸ਼ ਉਜਾੜ ਕੇ ਰੱਖ ਦੇਣਾ। ਵੇਖੋ ਅਣਹੋਈਆਂ ਗੱਲਾਂ ਕਰ ਰਹੇ ਨੇ, ਕਿਉਂਕਿ ਦੁਸ਼ਮਣ ਦੀ ਜਿਹਦੀ ਬਿਰਤੀ ਜਿਹਦੇ ਅੰਦਰ ਦਵੈਸ਼ ਹੋਵੇ ਨਾ, ਫਿਰ ਉਹੀ ਗੱਲਾਂ ਕਰਦਾ ਜਿਹੜੀਆਂ ਨਾ ਹੋਣ। ਦੁਸ਼ਮਣ ਬਾਤ ਕਰੇ ਅਣਹੋਈ, ਇਹ ਰਾਜੇ ਹੁਣ ਵਿਰੋਧੀ ਬਣੇ ਹੋਏ ਨੇ ਗੁਰੂ ਸਾਹਿਬ ਦੇ, ਤੇ ਜਿਹੜੀਆਂ ਗੱਲਾਂ ਨਹੀਂ ਹੋਈਆਂ ਉਹ ਵੀ ਕਰ ਰਹੇ ਨੇ ਆਪਣੇ ਕੋਲੋਂ ਬਣਾ ਕੇ। ਕਹਿੰਦੇ ਜੀ ਗੁਰੂ ਜੀ ਨੇ ਸਾਨੂੰ ਕਿਹਾ ਕਿ ਬਾਦਸ਼ਾਹ ਨਾਲ ਲੜ ਕੇ ਅਸੀਂ ਉਹਦਾ ਸਾਰਾ ਦੇਸ਼ ਉਜਾੜ ਦਿਆਂਗੇ, ਸਾਰਾ ਦੇਸ਼ ਲੁੱਟ ਲਵਾਂਗੇ।
ਲਵਪੁਰ ਕੋ ਪੂਰਬ ਲੜ ਲੇ ਹੈ
ਔਰ ਪਹਿਲਾਂ ਉਹ ਕਹਿੰਦੇ ਨੇ ਅਸੀਂ ਲਾਹੌਰ ਤੇ ਹਮਲਾ ਕਰਾਂਗੇ। ਉਹ ਕਹਿੰਦੇ ਨੇ ਜੀ ਅਸੀਂ ਪਹਿਲਾਂ ਲਾਹੌਰ ਤੇ ਹਮਲਾ ਕਰਕੇ ਲਾਹੌਰ ਵਿੱਚ ਕਬਜ਼ਾ ਕਰਾਂਗੇ।
ਸੋ ਸਭ ਰਾਜ ਤੁਮੇ ਕੋ ਦੇ ਹੈ
ਔਰ ਉਹਨਾਂ ਸਾਨੂੰ ਇਹ ਵੀ ਕਿਹਾ ਕਿ ਇਹ ਸਾਰਾ ਰਾਜ ਲੈ ਕੇ ਅਸੀਂ ਤੁਹਾਨੂੰ ਦੇ ਦਿਆਂਗੇ, ਤੁਹਾਨੂੰ ਪਹਾੜੀ ਰਾਜਿਆਂ ਨੂੰ ਇਹ ਸਾਰਾ ਰਾਜ ਅਸੀਂ ਲੈ ਕੇ ਦੇ ਦਿਆਂਗੇ।
ਇਤਿਆਦਕ ਹਮ ਕੋ ਬਹੁ ਕਹਿਓ
ਇਤਿਆਦਕ ਉਹਨਾਂ ਨੇ ਸਾਨੂੰ ਇਹ ਬੜੀਆਂ ਗੱਲਾਂ ਕਹੀਆਂ ਸਨ, ਗੁਰੂ ਜੀ ਨੇ ਸਾਨੂੰ ਇਹ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ।
ਸੁਣ ਕੇ ਇਹੋ ਕਸੂਤ ਚਿਤ ਲਇਓ
ਇਹ ਸੁਣ ਕੇ ਅਸੀਂ ਆਖਿਆ ਵੀ ਇਹ ਕੰਮ ਤਾਂ ਬੜਾ ਮਾੜਾ, ਅਸੀਂ ਬਾਦਸ਼ਾਹ ਦੇ ਖਿਲਾਫ ਕਿਵੇਂ ਝੰਡਾ ਚੁੱਕ ਸਕਦੇ ਹਾਂ, ਅਸੀਂ ਬਾਦਸ਼ਾਹ ਦੇ ਖਿਲਾਫ ਕਿਵੇਂ ਤੇਗਾਂ ਚੁੱਕ ਸਕਦੇ ਹਾਂ। ਇਹ ਸੁਣ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਸਾਨੂੰ ਚੰਗੀ ਨਹੀਂ ਲੱਗੀ ਗੁਰੂ ਜੀ ਦੀ।
ਖੈਰ ਖਵਾ ਹਜ਼ਰਤ ਕੇਰੇ
ਅਸੀਂ ਤਾਂ ਬਾਦਸ਼ਾਹ ਦੇ ਖੈਰ ਖਵਾ ਹਾਂ, ਅਸੀਂ ਤਾਂ ਉਹਦੇ ਖੈਰ ਮੰਗਦੇ ਹਾਂ ਬਾਦਸ਼ਾਹ ਦੀ, ਅਸੀਂ ਉਹਦੇ ਨਾਲ ਭਲਾ ਕਿਵੇਂ ਲੜ ਸਕਦੇ ਹਾਂ।
ਇਹ ਤਿੰਨ ਸੋਚੇ ਜੰਗ ਵਡੇਰੇ
ਗੁਰੂ ਜੀ ਉਹਨਾਂ ਨਾਲ ਜੰਗ ਲੜਨਾ ਚਾਹੁੰਦੇ ਨੇ, ਏਡਾ ਵੱਡਾ ਜੰਗ ਲੜਨਾ ਚਾਹੁੰਦੇ ਨੇ, ਅਸੀਂ ਭਲਾ ਕਿਵੇਂ ਗੁਰੂ ਜੀ ਦੇ ਨਾਲ ਰਲ ਕੇ ਬਾਦਸ਼ਾਹ ਨਾਲ ਲੜ ਸਕਦੇ ਹਾਂ।
ਕਹਿ ਬੋ ਰਹੋ ਨਾ ਤਬ ਹਮ ਮਾਨੀ
ਗੁਰੂ ਜੀ ਨੇ ਸਾਨੂੰ ਬਹੁਤ ਕਿਹਾ ਪਰ ਅਸੀਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ।
ਚੱਲ ਆਏ ਆਪਣੀ ਰਾਜਧਾਨੀ
ਅਸੀਂ ਗੁਰੂ ਜੀ ਕੋਲੋਂ ਚੱਲ ਕੇ ਆਪਣੀ ਰਾਜਧਾਨੀ ਵਿੱਚ ਆ ਗਏ, ਜਿਹੜੀਆਂ ਸਾਡੀਆਂ ਰਾਜਧਾਨੀਆਂ ਸਨ ਅਸੀਂ ਆਪੋ ਆਪਣੀਆਂ ਰਾਜਧਾਨੀਆਂ ਵਿੱਚ ਵਾਪਸ ਆ ਗਏ।
ਇਹੋ ਕਾਰਨ ਹੈ ਲੜਬੇ ਕੇਰਾ
ਇਹੀ ਸਾਡਾ ਲੜਨ ਦਾ ਕਾਰਨ ਹੈ, ਇਸੇ ਕਾਰਨ ਕਰਕੇ ਅਸੀਂ ਹੁਣ ਕਾਰਨ ਆਪਣੇ ਕੋਲੋਂ ਬਣਾਇਆ ਇਹਨਾਂ ਨੇ। ਅਸਲੀ ਕਾਰਨ ਤਾਂ ਇਹ ਸੀ ਕਿ ਸਤਿਗੁਰਾਂ ਨਾਲ ਵਿਰੋਧ ਰੱਖਦੇ ਸੀ ਕਿ ਗੁਰੂ ਸਾਹਿਬ ਸਾਡੇ ਅਧੀਨ ਰਹਿਣ ਔਰ ਅਸੀਂ ਮਨ ਮਰਜ਼ੀਆਂ ਕਰੀਏ, ਗੁਰੂ ਸਾਹਿਬ ਤੇ ਵਧੀਕੀਆਂ ਕਰੀਏ। ਜੇ ਗੁਰੂ ਜੀ ਕੋਲ ਕੋਈ ਵਧੀਆ ਵਸਤੂ ਆਉਂਦੀ ਤਾਂ ਭੀਮ ਚੰਦ ਨੇ ਕਿਹਾ ਜੀ ਇਹ ਮੇਰੇ ਕੋਲ ਭੇਜ ਦਿਓ, ਜੇ ਪ੍ਰਸ਼ਾਦੀ ਹਾਥੀ ਆਇਆ ਕਹਿੰਦਾ ਮੈਨੂੰ ਦੇ ਦਿਓ। ਆਪਣੀਆਂ ਕਰਤੂਤਾਂ ਨਹੀਂ ਦੱਸੀਆਂ ਇਹਨਾਂ ਨੇ ਵੀ ਗੁਰੂ ਜੀ ਨੇ ਸਾਡਾ ਵਿਰੋਧ ਇਸ ਕਰਕੇ ਕੀਤਾ, ਹੋਰ ਹੀ ਕਾਰਨ ਬਣਾ ਕੇ ਦੱਸੇ। ਕਹਿੰਦੇ ਜੀ ਗੁਰੂ ਜੀ ਤਾਂ ਸਾਨੂੰ ਬਾਦਸ਼ਾਹ ਨਾਲ ਲੜਾਉਣਾ ਚਾਹੁੰਦੇ ਸੀ, ਇਸ ਕਰਕੇ ਅਸੀਂ ਗੁਰੂ ਜੀ ਦਾ ਵਿਰੋਧ ਕੀਤਾ, ਇਸ ਕਰਕੇ ਅਸੀਂ ਇਹ ਦੁਸ਼ਮਣੀ ਰੱਖੀ ਹੈ।
ਅਪਰ ਨਹੀਂ ਗੁਰ ਕੇ ਸੰਗ ਚੇਰਾ
ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ ਹੈ, ਹੋਰ ਸਾਡਾ ਉਹਨਾਂ ਨਾਲ ਕੋਈ ਚੇਰਾ ਕੋਈ ਝਗੜਾ ਨਹੀਂ ਹੈ।
ਅਬ ਆਏ ਤੁਮ ਭਲੀ ਸੋਈ
ਹੁਣ ਵਜ਼ੀਰ ਖਾਂ ਜੀ ਤੁਸੀਂ ਆ ਗਏ ਹੋ, ਇਹ ਬੜੀ ਵਧੀਆ ਗੱਲ ਹੋ ਗਈ, ਇਹ ਬੜੀ ਭਲੀ ਗੱਲ ਹੋ ਗਈ ਹੈ ਕਿ ਤੁਸੀਂ ਹੁਣ ਸਾਡੀ ਮਦਦ ਲਈ ਆ ਗਏ ਹੋ।
ਜਿਮ ਉਚਰੋ ਹਮ ਕਰ ਸੋਈ
ਹੁਣ ਤੁਸੀਂ ਜਿਵੇਂ ਉਚਰੋਗੇ ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ।
ਹਜ਼ਰਤ ਕੇ ਗੁਲਾਮ ਹਮ ਜਾਨੋ
ਅਸੀਂ ਤਾਂ ਬਾਦਸ਼ਾਹ ਦੇ ਗੁਲਾਮ ਆ ਔਰੰਗਜ਼ੇਬ ਦੇ, ਉਹ ਜਿਵੇਂ ਸਾਨੂੰ ਕਹੇਗਾ ਉਸੇ ਤਰ੍ਹਾਂ ਅਸੀਂ ਕਰਾਂਗੇ।
ਕਰਨ ਵਿਰੋਧ ਨਹੀਂ ਹਮ ਮਾਨੋ
ਅਸੀਂ ਬਾਦਸ਼ਾਹ ਦਾ ਵਿਰੋਧ ਕਰਨਾ ਨਹੀਂ ਮੰਨ ਸਕਦੇ, ਬਾਦਸ਼ਾਹ ਦੇ ਵਿਰੋਧ ਵਿੱਚ ਅਸੀਂ ਕਦੇ ਕੰਮ ਨਹੀਂ ਕਰ ਸਕਦੇ।
ਅਬ ਕੇ ਲੜੋ ਲਾਏ ਬਲ ਸਾਰੋ
ਹੁਣ ਤੁਸੀਂ ਇਹੋ ਜਿਹੀ ਬਹਾਦਰੀ ਨਾਲ ਲੜੋ ਕਿ ਆਪਣਾ ਪੂਰਾ ਬਲ ਲਾ ਦਿਓ ਸੂਬਾ ਸਰਹੰਦ ਜੀ, ਆਪਣਾ ਪੂਰਾ ਜ਼ੋਰ ਲਾ ਕੇ ਲੜੋ ਕਿ ਪੂਰਾ ਤਾਣ ਲਾ ਦਿਓ ਇਸ ਲੜਾਈ ਵਿੱਚ।
ਜਹੁ ਔਰ ਤੇ ਕਰੇ ਪ੍ਰਹਾਰੋ,
ਚਾਰੇ ਪਾਸਿਆਂ ਤੋਂ ਪ੍ਰਹਾਰ ਕਰੋ ਗੁਰੂ ਜੀ ਤੇ, ਚਾਰੇ ਪਾਸਿਆਂ ਤੋਂ ਵਾਰ ਕਰੋ।
ਫਤਿਹ ਕਰੇਂਗੇ ਗਨ ਕੋ ਗਹਿ ਕੈ,
ਔਰ ਉਹਨਾਂ ਦੇ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਫੜ ਕੇ ਅਸੀਂ ਜੰਗ ਦੇ ਵਿੱਚ ਫਤਿਹ ਪ੍ਰਾਪਤ ਕਰਾਂਗੇ, ਸਾਡੀ ਜਿੱਤ ਹੋਵੇਗੀ ਜੰਗ ਦੇ ਮੈਦਾਨ ਵਿੱਚ।
ਹੋਏ ਹੈ ਸੋ ਜਸ ਕਹੇ ਜਗ ਲਹਿਕੇ,
ਔਰ ਹੇ ਵਜ਼ੀਰ ਖਾਂ ਜਦੋਂ ਜਿੱਤੇਗਾ ਤੇਰਾ ਸੁਜਸ ਹੋਵੇਗਾ ਦੁਨੀਆਂ ਚ, ਤੇਰੀ ਵਡਿਆਈ ਹੋਵੇਗੀ, ਲੋਕਾਂ ਨੇ ਕਹਿਣਾ ਵਜ਼ੀਰ ਖਾਂ ਨੇ ਜੰਗ ਜਿੱਤਿਆ ਗੁਰੂ ਜੀ ਨੂੰ ਹਰਾ ਕੇ।
ਇਹ ਪਰਸ ਪਰ ਮਸਲਤ ਧਰਕੇ,
ਏਦਾਂ ਇਹਨਾਂ ਪਹਾੜੀਆਂ ਨੇ ਕੱਚੀ ਮੱਤ ਵਾਲਿਆਂ ਨੇ ਵਜੀਦੇ ਨਾਲ ਮਿਲ ਕੇ ਆ ਸਲਾਹਾਂ ਕੀਤੀਆਂ ਹਨ।
ਤੇ ਸਲਾਮ ਤੁਰਤ ਕੋ ਕਰਕੇ,
ਇਸ ਤੁਰਕ ਨੂੰ ਸਲਾਮਾਂ ਕਰਕੇ ਇਹਦੇ ਅੱਗੇ ਝੁਕ ਝੁਕ ਕੇ ਨਮਸਕਾਰਾਂ ਕਰਕੇ ਗਏ ਹਨ।
ਡੇਰੇ ਜਾਏ ਸੋ ਸੁਪਤੇ ਰਾਤ,
ਜਾ ਕੇ ਆਪਣੇ ਡੇਰੇ ਚ ਪਹੁੰਚ ਗਏ ਔਰ ਆਪਣੇ ਡੇਰਿਆਂ ਵਿਚ ਜਾ ਕੇ ਰਾਤ ਨੂੰ ਸੁੱਤੇ ਹਨ।
ਉੱਠੇ ਬੌਰ ਜਬ ਹੋਈ ਪ੍ਰਾਤ,
ਅਗਲਾ ਦਿਨ ਹੋਇਆ ਤੇ ਉੱਠੇ ਹਨ।
ਸੁਤਦਰਵ ਪਾਰ ਸੋ ਪੁਰੀ ਵਿਸਾਲੀ,
ਸਤਲੁਜ ਦਰਿਆ ਦੇ ਪਾਰਲੇ ਪਾਸੇ ਖਾਲਸਾ ਜੀ ਇੱਕ ਨਗਰ ਹੈ, ਉਹਨੂੰ ਵਿਸਾਲੀ ਨਗਰ ਕਹਿੰਦੇ ਨੇ। ਸਤਲੁਜ ਦਰਿਆ ਦਾ ਜਿਹੜਾ ਪਾਰਲਾ ਕਿਨਾਰਾ ਹੈ ਉਹਨੂੰ ਵਿਸਾਲੀ ਨਗਰ ਕਹਿੰਦੇ ਹਨ।
ਤਹਾਂ ਰਾਵ ਇੱਕ ਸੁਮਤ ਵਿਸਾਲੀ,
ਉੱਥੋਂ ਦਾ ਇੱਕ ਰਾਜਾ ਸੀ ਉਹਦਾ ਨਾਂ ਰਾਏ ਵਿਸਾਲੀ ਸੀ, ਉਹਨੂੰ ਰਾਏ ਵਿਸਾਲੀ ਕਹਿੰਦੇ ਸੀ। ਸਤਲੁਜ ਦਰਿਆ ਦੇ ਪਾਰਲੇ ਪਾਸੇ ਨਗਰੀ ਸੀ ਵਿਸਾਲੀ, ਉਥੋਂ ਦਾ ਰਾਜਾ ਸੀ ਰਾਏ ਵਿਸਾਲੀ।
ਸੁਣ ਕਰ ਗੁਰ ਸੰਗ ਅਦਕ ਬਖੇਰਾ,
ਉਹਨੇ ਜਦੋਂ ਸੁਣਿਆ ਕਿ ਜਿਹੜੇ ਆ ਪਹਾੜੀ ਰਾਜੇ ਨੇ ਇਹ ਗੁਰੂ ਕਲਗੀਧਰ ਜੀ ਨਾਲ ਬੜਾ ਵਿਰੋਧ ਕਰ ਰਹੇ ਨੇ, ਸਤਿਗੁਰਾਂ ਦੇ ਨਾਲ ਇਹਨਾਂ ਨੇ ਬੜਾ ਵੱਡਾ ਬਖੇੜਾ ਰਚਿਆ, ਔਰ ਉਧਰੋਂ ਸੂਬੇ ਸਰਹੰਦ ਨੂੰ ਵੀ ਆਪਣੀ ਮਦਦ ਵਾਸਤੇ ਨਾਲ ਚੜਾ ਲਿਆਏ ਨੇ।
ਭੀਮ ਚੰਦ ਬੜ ਠਾਣੇ ਉਹ ਬੈਰਾ,
ਭੀਮ ਚੰਦ ਨੇ ਗੁਰੂ ਕਲਗੀਧਰ ਜੀ ਨਾਲ ਬੜਾ ਵੱਡਾ ਭਾਰੀ ਵੈਰ ਠਾਣਿਆ, ਬੜੀ ਭਾਰੀ ਦੁਸ਼ਮਣੀ ਰੱਖੀ ਹੈ।
ਪ੍ਰਥਮ ਲੜਿਓ ਹਾਰਿਓ ਮਤ ਮੰਦ,
ਪਹਿਲਾਂ ਕਈ ਵਾਰ ਲੜ ਉੱਠਿਆ ਭੀਮ ਚੰਦ ਗੁਰੂ ਜੀ ਨਾਲ, ਔਰ ਗੁਰੂ ਜੀ ਨਾਲ ਲੜ ਕੇ ਕਈ ਵਾਰੀ ਹਾਰਿਆ ਹੈ।
ਦਿਓ ਮਰਾਏ ਕੇਸਰੀ ਚੰਦ,
ਇਹਨੇ ਆਪਣਾ ਵੱਡਾ ਜਰਨੈਲ ਰਾਜਾ ਸੀ ਕੇਸਰੀ ਚੰਦ, ਉਹ ਵੀ ਜੰਗ ਦੇ ਮੈਦਾਨ ਵਿੱਚ ਮਰਵਾ ਲਿਆ।
ਜਮ ਤੁੱਲਾ ਭਾਊ ਮਰਵਾਇਓ,
ਫਿਰ ਜਮ ਤੁੱਲੇ ਭਾਊ ਨੂੰ ਜੰਗ ਦੇ ਮੈਦਾਨ ਵਿੱਚ ਇਹਨੇ ਮਰਵਾਇਆ ਹੈ।
ਅਪਰ ਹਜ਼ਾਰੋਂ ਪੱਟ ਗਿਰਵਾਇਓ,
ਹੋਰ ਵੀ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਇਹਨੇ ਜੰਗ ਦੇ ਮੈਦਾਨ ਵਿੱਚ ਮਰਵਾਏ ਹਨ।
ਮੂਰਖ ਕੋ ਬਸ ਚੱਲਿਓ ਨਾ ਕੋਈ,
ਪਰ ਇਸ ਮੂਰਖ ਪਾਪੀ ਦਾ ਕੋਈ ਬਸ ਨਹੀਂ ਚੱਲਿਆ ਗੁਰੂ ਜੀ ਤੇ, ਕੋਈ ਜ਼ੋਰ ਇਹਦਾ ਗੁਰੂ ਜੀ ਤੇ ਨਹੀਂ ਚੱਲ ਸਕਿਆ।
ਬਹੋਰੋ ਕਰੀ ਕੁਮਤ ਬੜ ਜੋਈ,
ਫਿਰ ਇਹਨੇ ਬੜੀ ਵੱਡੀ ਕੁਮਤ ਕੀਤੀ ਆ ਭੀਮ ਚੰਦ ਪਾਪੀ ਨੇ, ਇਹਦੇ ਨਾਲ ਦੂਜੇ ਰਾਜੇ ਵੀ ਰਲੇ ਹੋਏ ਨੇ, ਇਹਨੇ ਏਡੀ ਵੱਡੀ ਭਾਰੀ ਕੁਮਤ ਤੇ ਭੈੜੀ ਮਤ ਧਾਰਨ ਕੀਤੀ ਹੈ।
ਸ਼ਸਤਰ ਧਾਰਨ ਧਰਮ ਕੋ ਤਿਆਗਾ,
ਇਹਨੇ ਜਿਹੜਾ ਸ਼ਸਤਰ ਧਾਰਨ ਕਰਨ ਦਾ ਧਰਮ ਸੀ ਉਹ ਵੀ ਤਿਆਗ ਦਿੱਤਾ। ਕਹਾਉਂਦਾ ਆਪਣੇ ਆਪ ਨੂੰ ਸ਼ਸਤਰਧਾਰੀ ਰਾਜਾ ਹੈ, ਪਰ ਸ਼ਸਤਰ ਧਾਰਨ ਕਰਨ ਦਾ ਜਿਹੜਾ ਧਰਮ ਸੀ ਉਹ ਇਹਨਾਂ ਨੇ ਤਿਆਗ ਦਿੱਤਾ ਹੈ।
ਨਿਰਬਲ ਦੀਨ ਰੰਕ ਮਗ ਲਾਗਾ,
ਔਰ ਨਿਰਬਲ ਕਮਜ਼ੋਰ ਹੋ ਕੇ ਗਰੀਬਾਂ ਤੇ ਕੰਗਲਿਆਂ ਵਾਲਾ ਜਿਹੜਾ ਰਸਤਾ ਸੀ ਉਹ ਇਹਨਾਂ ਨੇ ਅਪਣਾਇਆ।
ਰਾਜਾ ਅਪਰ ਕੋ ਨਹੀਂ ਕਰੇ,
ਕਿਹੜਾ ਰਾਜਾ ਜਿਹੜਾ ਇਸ ਤਰ੍ਹਾਂ ਕਰ ਸਕਦਾ, ਜਿਹੜਾ ਕੰਮ ਇਹਨਾਂ ਨੇ ਕੀਤਾ ਭੀਮ ਚੰਦ ਨੇ ਕੀਤਾ, ਇਹੋ ਜਿਹਾ ਕਿਹੜਾ ਰਾਜਾ ਹੈ ਜਿਹੜਾ ਇਹੋ ਜਿਹਾ ਖੋਟਾ ਕੰਮ ਕਰੇ ਜੋ ਭੀਮ ਚੰਦ ਨੇ ਕੀਤਾ।
ਧਰਮ ਚੋਰ ਲੱਜਾ ਪਰ ਹਰੈ,
ਇਹਨੇ ਆਪਣਾ ਧਰਮ ਛੱਡ ਕੇ ਲੱਜਾ ਹੀ ਸ਼ਰਮ ਹੀ ਵੇਚ ਕੇ ਖਾ ਗਿਆ, ਇਹਨੇ ਸ਼ਰਮ ਹੀ ਤਿਆਗ ਕੇ ਰੱਖ ਦਿੱਤੀ ਆ ਭੀਮ ਚੰਦ ਕਪਟੀ ਨੇ।
ਤਸਕਰ ਸਮਸਰ ਪੱਠ ਕਰ ਪੰਮਾ,
ਇਹਨੇ ਚੋਰਾਂ ਵਾਂਗੂ ਪੰਮੇ ਵਜ਼ੀਰ ਨੂੰ ਭੇਜਿਆ, ਆਪਣੇ ਨੂੰ ਚੋਰਾਂ ਵਾਂਗੂ ਤਸਕਰਾਂ ਵਾਂਗੂ ਆਪਣੇ ਵਜ਼ੀਰ ਨੂੰ ਭੇਜਿਆ।
ਆਨੰਦਪੁਰ ਕੇ ਦਵਾਰ ਕੁਕੰਮਾ,
ਔਰ ਸ੍ਰੀ ਆਨੰਦਪੁਰ ਸਾਹਿਬ ਦੇ ਦਰਵਾਜੇ ਤੇ ਇਹਨਾਂ ਨੇ ਕੁਕਰਮ ਕੀਤਾ, ਭੈੜਾ ਕੰਮ ਕੀਤਾ ਜਿਹੜਾ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ।
ਆਨ ਤੇਨ ਕੀ ਦੀਨੀ ਜਾਏ,
ਇਹਨਾਂ ਨੇ ਜਾ ਕੇ ਗੁਰੂ ਜੀ ਨੂੰ ਗਊ ਦੀ ਕਸਮ ਦਿੱਤੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਹਾਨੂੰ ਗਊ ਦੀ ਆਣ ਹੈ। ਇਹੋ ਜਿਹਾ ਨਿਕੰਮਾ ਕੰਮ ਕਿਸੇ ਸ਼ਸਤਰਧਾਰੀ ਰਾਜੇ ਦਾ ਹੋ ਸਕਦਾ ਜਿਹੜਾ ਇਹਨਾਂ ਨੇ ਕੀਤਾ? ਇਹਦੇ ਤੋਂ ਜ਼ਿਆਦਾ ਨੀਚ ਕਰਮ ਹੋਰ ਕਿਹੜਾ ਹੋ ਸਕਦਾ ਜਿਹੜਾ ਇਹਨਾਂ ਨੇ ਕੀਤਾ ਕਿ ਆਨੰਦਪੁਰ ਸਾਹਿਬ ਗੁਰੂ ਸਾਹਿਬ ਕੋਲੋਂ ਛੁਡਾਉਣ ਵਾਸਤੇ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਉੱਥੇ ਰੱਖ ਕੇ ਕੁਕਰਮ ਕੀਤਾ ਹੈ।
ਨੈ ਰਾਜਨ ਤੇ ਲਜਿਆ ਪਾਏ,
ਇਹਨਾਂ ਨੇ ਹੋਰ ਦੂਜੇ ਜਿਹੜੇ ਰਾਜੇ ਸੀ ਉਹਦੇ ਤੋਂ ਵੀ ਸ਼ਰਮ ਨੀ ਕਿਸੇ ਤੋਂ ਮੰਨੀ। ਭੀਮ ਚੰਦ ਨੇ ਇਹ ਨੀ ਸੋਚਿਆ ਵੀ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕੀ ਆਖਣਗੇ ਮੈਨੂੰ, ਉਹ ਕੀ ਕਹਿਣਗੇ ਵੀ ਗਰੀਬਾਂ ਰੰਕਾਂ ਵਾਂਗੂ ਮਿੰਨਤਾਂ ਕੀਤੀਆਂ ਨੇ ਇਹਨੇ, ਕਹਿੰਦੇ ਕੀ ਆਖਣਗੇ ਲੋਕ ਇਹੋ ਜਿਹਾ ਨਿਕੰਮਾ ਕੰਮ ਰਾਜੇ ਭੀਮ ਚੰਦ ਨੇ ਕੀਤਾ।
ਗੁਰੂ ਵੀਰ ਬਰ ਲੀਨ ਸਮਾਨ,
ਗੁਰੂ ਜੀ ਵੇਖੋ ਕਿੱਡੇ ਵੀਰ ਯੋਧੇ ਨੇ। ਹਾਲਾਂਕਿ ਉਹ ਜਾਣਦੇ ਸੀ ਇਹਨਾਂ ਰਾਜਿਆਂ ਦੀਆਂ ਜਿਹੜੀਆਂ ਇਹ ਕਰਤੂਤਾਂ ਸਨ, ਇਹਨਾਂ ਦੇ ਛਲ ਕਪਟ ਨੂੰ ਜਾਣਦੇ ਸਨ, ਪਰ ਗੁਰੂ ਜੀ ਨੇ ਫੇਰ ਵੀ ਇਹਨਾਂ ਦੀ ਆਣ ਨੂੰ ਮੰਨ ਲਿਆ। ਜਿਹੜੀ ਆਣ ਇਹਨਾਂ ਨੇ ਪਾਈ ਉਹ ਆਣ ਗੁਰੂ ਜੀ ਨੇ ਫੇਰ ਵੀ ਇਹਨਾਂ ਦੀ ਮੰਨ ਲਈ। ਐਡੇ ਯੋਧੇ ਨੇ ਸਤਿਗੁਰੂ ਜੀ।
ਤਜਿਓ ਆਨੰਦਪੁਰ ਤੀਰ ਨਿਧਾਨ,
ਔਰ ਕਿੰਨਾ ਧੀਰਜ ਕਿੰਨਾ ਠਰਮਾ ਗੁਰੂ ਕਲਗੀਧਰ ਦੇ ਅੰਦਰ ਹੈ ਕਿ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡਦਿਆਂ ਦੇਰੀ ਨਹੀਂ ਲਾਈ, ਉਸੇ ਵਕਤ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ।
ਧਰਮ ਤੁਰ ਅੰਦਰ ਜਿਮ ਕਰ ਗਏ,
ਇਹੋ ਜੇ ਧਰਮ ਤੁਰ ਅੰਦਰ ਸਤਿਗੁਰੂ ਜੀ ਜਿਵੇਂ ਦਾ ਉਹ ਕਾਰਜ ਕਰ ਗਏ ਹਨ।
ਪਰ ਕੌਣ ਮਾਨੇ ਇਮ ਦਏ,
ਹੋਰ ਕੌਣ ਭਲਾ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਸੀ ਜੇ ਕਿਸੇ ਹੋਰ ਨੂੰ ਐਵੇਂ ਸਹੁੰਆਂ ਦਿੰਦੇ ਕਿ ਤੁਸੀਂ ਆਪਣਾ ਨਗਰ ਛੱਡ ਦਿਓ, ਕੋਈ ਛੱਡਦਾ ਭਲਾ? ਪਰ ਵੇਖੋ ਗੁਰੂ ਜੀ ਕਿੱਡੇ ਧਰਮੀ ਨੇ, ਉਹ ਕਿੱਡੇ ਧਰਮ ਦੇ ਪ੍ਰਪੱਕ ਨੇ ਕਿ ਉਹਨਾਂ ਨੇ ਇਹਨਾਂ ਦੀ ਆਣ ਮੰਨੀ ਤੇ ਆਨੰਦਪੁਰ ਸਾਹਿਬ ਛੱਡ ਦਿੱਤਾ।
ਬਹੁਰ ਨਟਰਿਓ ਮੂਡ ਮਤ ਮੰਦਾ,
ਅਰੇ ਮੂਰਖ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੁਡਾ ਕੇ ਨਹੀਂ ਮੰਨਿਆ, ਫਿਰ ਵੀ ਇਹਨੇ ਮੂਰਖ ਮਤ ਵਾਲੇ ਨੇ ਮਾੜਾ ਕੋਝਾ ਕੰਮ ਕੀਤਾ।
ਕਰੇ ਆਵਾਹਨ ਤੁਰਕ ਬਿਲੰਦਾ,
ਤੁਰਕਾਂ ਨੂੰ ਆਪਣੀ ਮਦਦ ਵਾਸਤੇ ਬੁਲਾ ਲਿਆ ਹੈ।
ਬੈਠੇ ਵੈਰ ਦੁਰਗ ਨੈ ਕੋਟ,
ਸਤਿਗੁਰੂ ਜੀ ਬਾਹਰ ਬੈਠੇ ਨੇ, ਉਹਨਾਂ ਕੋਲ ਕੋਈ ਕਿਲਾ ਨਹੀਂ, ਕੋਈ ਓਟ ਨਹੀਂ, ਬਾਹਰ ਰੜੇ ਮੈਦਾਨ ਵਿੱਚ ਬੈਠੇ ਹਨ।
ਹਿਤ ਲੜਬੇ ਕੁਛ ਕਰੀ ਨਾ ਓਟ,
ਉਹਨਾਂ ਨੇ ਆਪਣੇ ਲੜਨ ਵਾਸਤੇ ਕੋਈ ਪਹਿਲਾਂ ਓਟ ਨਹੀਂ ਸੀ ਬਣਾਈ, ਏਦਾਂ ਹੀ ਮੈਦਾਨ ਵਿੱਚ ਆ ਕੇ ਬੈਠੇ ਹੋਏ ਸਨ।
ਨਿਜ ਪ੍ਰਧਾਨ ਸੰਗ ਕੈ ਸੁਨ ਕਰ,
ਉਸ ਵਕਤ ਇਹਨੇ ਆਪਣਾ ਜਿਹੜਾ ਪ੍ਰਧਾਨ ਵਜ਼ੀਰ ਸੀ ਨਾ ਰਾਏ ਵਿਸਾਲੀ ਦਾ, ਉਹਨੇ ਉਹਦੇ ਨਾਲ ਆਪਣੇ ਵਜ਼ੀਰ ਨਾਲ ਇਹਨੇ ਗੱਲਬਾਤ ਕੀਤੀ।
ਹਮ ਚੜ ਆਨੇ ਨਿਜਪੁਰ ਸਤਗੁਰ,
ਕਹਿੰਦਾ ਵਜ਼ੀਰ ਸਾਹਿਬ ਚਲੋ ਚੱਲੀਏ ਆਪਾਂ ਗੁਰੂ ਕਲਗੀਧਰ ਜੀ ਕੋਲ ਜਲ ਕੇ ਉਹਨਾਂ ਨੂੰ ਆਪਣੇ ਨਗਰ ਚ ਲੈ ਆਉਂਦੇ। ਫਿਰ ਵੀ ਵੇਖੋ ਕਿੰਨਾ ਹੌਸਲਾ ਕੀਤਾ ਰਾਏ ਵਿਸਾਲੀ ਦੀ, ਦਲੇਰੀ ਦੀ ਇੱਥੇ ਕਿੱਡੀ ਵੱਡੀ ਮਿਸਾਲ ਹੈ ਕਿ ਸਾਰੇ ਵਿਰੋਧੀ ਬਣੇ ਹੋਏ ਦੁਸ਼ਮਣ ਉੱਥੇ ਚੜ ਕੇ ਆਏ ਹੋਏ ਨੇ, ਵਜ਼ੀਰ ਖਾਂ ਆਇਆ ਹੋਇਆ, ਪਰ ਇਹਦੇ ਮਨ ਦੀ ਭਾਵਨਾ ਕਿ ਗੁਰੂ ਸਾਹਿਬ ਚਲੋ ਆਨੰਦਪੁਰ ਸਾਹਿਬ ਨਾ ਜਾਣਗੇ ਮੇਰੇ ਕੋਲ ਤਾਂ ਆ ਜਾਣਗੇ ਕਿ ਮੈਂ ਸਤਿਗੁਰੂ ਜੀ ਨੂੰ ਆਪਣੇ ਨਗਰ ਵਿੱਚ ਲੈ ਆਵਾਂ। ਉਹਨੇ ਇਹ ਪਰਵਾਹ ਨਹੀਂ ਕੀਤੀ ਕਿ ਜੇ ਮੈਂ ਗੁਰੂ ਜੀ ਨੂੰ ਆਪਣੇ ਨਗਰ ਚ ਲਿਆਉਣਾ ਤੇ ਜੰਗ ਹੋਵੇਗਾ, ਯੁੱਧ ਹੋਵੇਗਾ, ਏਦਾਂ ਦਾ ਕੋਈ ਫਿਕਰ ਨਹੀਂ ਕੀਤਾ। ਕਰਾਏ ਵਿਸਾਲੀ ਆਪਣੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਚਲੋ ਚੱਲੀਏ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਨਗਰ ਲੈ ਆਈਏ।
ਸਾਹਿਬ ਕਰਾ ਮਾਤ ਸੰਗ ਬੈਰ,
ਵੱਡੇ ਕਰਾ ਮਾਤੀ ਸਾਹਿਬ ਮਾਲਕ ਨੇ ਉਹਨਾਂ ਦੇ ਨਾਲ ਇਹਨਾਂ ਨੇ ਬੈਰ ਰੱਖਿਆ ਹੋਇਆ।
ਇਨਕੇ ਬੰਸ ਨਾ ਹੋ, ਇਨਕੇ ਬੰਸ ਹੋਏ ਨੈ ਖੈਰ,
ਜਿਨ੍ਹਾਂ ਨੇ ਗੁਰੂ ਜੀ ਨਾਲ ਵੈਰ ਰੱਖਿਆ ਇਹਨਾਂ ਦੇ ਬੰਸ ਵਿੱਚ ਕਦੇ ਕੋਈ ਖੈਰ ਨਹੀਂ ਹੋ ਸਕਦੀ।
ਦੁੱਖ ਪਾਵੇਂਗੇ ਪਰ ਹੈ ਨਰਕ,
ਇਹਨਾਂ ਨੇ ਦੁੱਖ ਪਾਉਣਾ ਪਹਾੜੀਆਂ ਨੇ ਪਾਪੀਆਂ ਨੇ, ਔਰ ਇਹ ਨਰਕਾਂ ਵਿੱਚ ਗੋਤੇ ਖਾਣਗੇ।
ਕਰੇ ਕੁਕਰਮ ਹੋਏ ਹੈ ਗਰਕ,
ਔਰ ਕੁਕਰਮ ਕਰ ਰਹੇ ਨੇ ਔਰ ਗਰਕ ਹੋ ਜਾਣਗੇ ਆਪਣੇ ਹੀ ਕੁਕਰਮਾਂ ਵਿੱਚ।
ਤਿਆਰੀ ਕਰਤ ਅਰੂੜੇ ਓਰਾ, ਪ੍ਰਤਾਪ।
ਇਹ ਤਿਆਰੀ ਕਰਕੇ ਰਾਏ ਵਿਸਾਲੀ ਉਸੇ ਵੇਲੇ ਆਪਣੇ ਘੋੜੇ ਤੇ ਸਵਾਰ ਹੋਇਆ ਤੇ ਆਪਣੇ ਵਿਸਾਲੀ ਲੱਗਰ ਤੋਂ ਚੱਲ ਪਿਆ।
ਦਰਸ਼ਨ ਪਰਸਨ ਕੋ ਔਰ ਚਾਵ,
ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਪਰਸਨ ਦਾ ਵੀ ਇਹਦੇ ਚਾਉ ਹੈ।
ਜਿਤਕ ਸੈਨ ਆਪਣੀ ਲੈ ਸਾਥ,
ਕੁਝ ਫੌਜਾਂ ਵੀ ਇਹਨੇ ਆਪਣੇ ਨਾਲ ਲੈ ਲਈਆਂ ਹਨ।
ਮਾਨ ਮਿਲਿਓ ਜੈ ਬੈਠੇ ਨਾਥ,
ਉੱਥੇ ਆਇਆ ਜਿੱਥੇ ਗੁਰੂ ਕਲਗੀਧਰ ਜੀ ਨਿਰਮੋਹਗੜ ਵਾਲੀ ਜਗ੍ਹਾ ਤੇ ਬੈਠੇ ਸਨ।
ਮਦ ਅਰਬਿੰਦਨ ਪਰ ਸਿਰ ਧਰਿਓ,
ਆ ਕੇ ਰਾਏ ਵਿਸਾਲੀ ਨੇ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਬਹੁ ਬਿਦ ਬਿਨਤੀ ਬਾਕ ਉਚਰਿਓ,
ਬਹੁ ਪ੍ਰਕਾਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕੀਤੀ ਹੈ।
ਰੱਬ ਜੀ ਚਲੋ ਸੰਗ ਅਬ ਮੇਰੇ,
ਕਹਿਣ ਲੱਗਾ ਹੇ ਪ੍ਰਭੂ ਜੀ ਕਿਰਪਾ ਕਰੋ, ਦਇਆ ਕਰਕੇ ਤੁਸੀਂ ਹੁਣ ਮੇਰੇ ਨਾਲ ਚੱਲੋ।
ਇਹਦੇ ਜਾਨ ਕਰ ਆਪਣੇ ਚਿਹਰੇ,
ਔਰ ਆਪਣੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਮੈਨੂੰ ਆਪਣਾ ਚਿਹਰਾ ਸਮਝੋ, ਮੈਂ ਤੁਹਾਡਾ ਸੇਵਕ ਹਾਂ, ਕਿਰਪਾ ਕਰਕੇ ਤੁਸੀਂ ਹੁਣ ਮੇਰੇ ਨਾਲ ਚੱਲੋ।
ਨਿਜ ਪਾਵਨ ਕਰ ਕਰੀਏ ਪਾਵਨ,
ਆਪਣੇ ਪਵਿੱਤਰ ਚਰਨ ਮੇਰੇ ਘਰ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰ ਦਿਓ ਗੁਰਦੇਵ ਜੀ।
ਜਿਨ ਤੇ ਹੋਏ ਸਦਨ ਮਮ ਪਾਵਨ,
ਜਿਹਦੇ ਨਾਲ ਮੇਰਾ ਘਰ ਪਾਵਨ ਹੋ ਜਾਏ, ਪਵਿੱਤਰ ਹੋ ਜਾਵੇ।
ਨਗਰ ਵਿਸਾਲੀ ਆਪਣੋ ਜਾਨੋ,
ਮਹਾਰਾਜ ਜਿਹੜਾ ਮੇਰਾ ਵਿਸਾਲੀ ਨਗਰ ਹੈ ਉਹ ਵੀ ਤੁਹਾਡਾ ਆਪਣਾ ਨਗਰ ਹੈ।
ਰਹੋ ਨਿਕੇਤ ਬਾਸ ਕੋਠਾਨੋ,
ਆਪ ਦੀ ਕਿਰਪਾ ਕਰਕੇ ਮੇਰੇ ਘਰ ਰਹੋ, ਨਿਵਾਸ ਕਰੋ, ਤੁਹਾਡਾ ਉਹ ਆਪਣਾ ਮਕਾਨ ਆਪਣਾ ਘਰ ਹੈ।
ਸਿੰਧ ਮੇਖਲਾ ਅਵਨੀ ਸਾਰੀ,
ਮਹਾਰਾਜ ਸਾਗਰ ਪਰਯੰਤ ਤੱਕ ਜਿੰਨੀ ਧਰਤੀ ਹੈ,
ਮਹਾਰਾਜ ਪ੍ਰਭ ਅਹੈ ਤੁਮਾਰੀ,
ਇਹ ਪਾਤਸ਼ਾਹ ਇਹ ਸਾਰੀ ਧਰਤੀ ਤੁਹਾਡੀ ਹੈ, ਇਹ ਸਾਰੀ ਜ਼ਮੀਨ ਮਹਾਰਾਜ ਧਰਤੀ ਤੁਹਾਡੀ ਹੈ।
ਭੀਮ ਚੰਦ ਆਦਿਕ ਗਨ ਰਾਜੇ,
ਆ ਜਿਹੜੇ ਭੀਮ ਚੰਦ ਵਰਗੇ ਕੁਝ ਪਾਪੀ ਰਾਜੇ ਹਨ,
ਕੂੜਮਤੀ ਸਭ ਕਰੇ ਕੁਕਾਜੇ,
ਮੂਰਖ ਮਤ ਵਾਲੇ ਕੁਕਾਜ ਕਰ ਰਹੇ ਨੇ, ਭੈੜੇ ਕੰਮ ਕਰ ਰਹੇ ਨੇ।
ਇਨਕੇ ਹੋਏ ਗਏ ਮੁਖ ਕਾਰੇ,
ਇਹਨਾਂ ਦੇ ਮੂੰਹ ਕਾਲੇ ਹੋ ਗਏ ਨੇ, ਇਹਨਾਂ ਪਹਾੜੀ ਰਾਜਿਆਂ ਦੇ।
ਉਤਰੇ ਨਹੀਂ ਕਲੰਕ ਪਖਾਰੇ,
ਜਿਹੜਾ ਮੂੰਹ ਤੇ ਇਹਨਾਂ ਦੇ ਕਾਲਖ ਲੱਗੀ ਹੈ ਪਾਤਸ਼ਾਹ, ਜਿੰਨਾ ਮਰਜ਼ੀ ਧੋ ਲੈਣ, ਹੁਣ ਉਹ ਕਾਲਖ ਇਹਨਾਂ ਦੇ ਮੂੰਹ ਨਹੀਂ ਲੈਣੀ।
ਦਿਨ ਪ੍ਰਤ ਅਦਕ ਸਿਆਮਤਾ ਲਾਗੈ,
ਦਿਨ ਪ੍ਰਤੀ ਦਿਨ ਉਹ ਕਾਲਖ ਇਹਨਾਂ ਦੇ ਮੂੰਹਾਂ ਤੇ ਵੱਧ ਰਹੀ ਹੈ, ਜਿਹੜੇ ਲੋਕ ਲਾਹਨਤਾ ਪਾ ਰਹੇ ਨੇ ਇਹਨਾਂ ਨੂੰ।
ਸਕਲ ਕਲੰਕਤ ਕੁਲ ਕੀਏ ਆ ਗਏ,
ਇਹਨਾਂ ਨੇ ਆਪਣੀਆਂ ਸਾਰੀਆਂ ਕੁੱਲਾਂ ਕਲੰਕਤ ਕਰ ਦਿੱਤੀਆਂ ਪਾਪੀ ਰਾਜਿਆਂ ਨੇ।
ਅਨਕ ਉਪਾਵਨ ਤੇ ਨੈ ਜੈ ਹੈ,
ਹੁਣ ਅਨੇਕਾਂ ਉਪਾਅ ਕਰ ਲੈਣ ਆਪਣੇ ਕਲੰਕ ਨੂੰ ਧੋਣ ਵਾਸਤੇ, ਕਲੰਕ ਕਦੇ ਧੋ ਨਹੀਂ ਸਕਦੇ।
ਇਸ ਦਿਨ ਕੋ ਨਿਤ ਹੀ ਪਛਤੇ ਹੈ,
ਇਸ ਦਿਨ ਵਾਸਤੇ ਨਿਤ ਪਛਤਾਵਾ ਕਰਨਗੇ, ਨਿਤ ਹੀ ਪਛਤਾਵਾ ਕਰਨਗੇ।
ਯਮੁਨਾ ਗੰਗਾ ਗਿਆ ਬਨਾਰਸ,
ਰਾਜੇ ਕਾਲਖ ਲਾਣ ਵਾਸਤੇ ਭਾਵੇਂ ਯਮੁਨਾ ਟੁਰ ਜਾਣ, ਗੰਗਾ ਟੁਰ ਜਾਣ, ਗਿਆ ਤੇ ਬਨਾਰਸ ਚਲੇ ਜਾਣ,
ਤਹਾਂ ਨਾ ਮਿਟੇ ਇਨੋ ਮੁਖ ਕਾਰਸ,
ਉੱਥੇ ਵੀ ਜਾ ਕੇ ਇਹਨਾਂ ਦੇ ਮੂੰਹ ਤੇ ਲੱਗੀ ਕਾਲਖ ਧੋਤੀ ਨਹੀਂ ਜਾਣੀ, ਜਿਹੜਾ ਕਲੰਕ ਇਹਨਾਂ ਦੇ ਮੱਥੇ ਤੇ ਲੱਗਾ।
ਜਾਏ ਹਿਮਾਚਲ ਬਦਰੀ ਨਾਥ,
ਭਾਵੇਂ ਹਿਮਾਚਲ ਚ ਬਦਰੀ ਨਾਥ ਤੀਰਥ ਤੇ ਵੀ ਚਲੇ ਜਾਣ,
ਤੈ ਪੀ ਮਿਟੇ ਨਾ ਰਹਿ ਮੁਖ ਸਾਥ,
ਉੱਥੇ ਵੀ ਇਹਨਾਂ ਦੇ ਉੱਤੇ ਲੱਗਾ ਇਹ ਕਾਲਖ ਨਹੀਂ ਉਤਰਨੀ ਮਹਾਰਾਜ, ਇਹ ਕਲੰਕ ਨਹੀਂ ਉਤਰਨਾ।
ਤੀਰਖ ਜਿਤਕ ਸਮੁੰਦਰਾ ਦਿਕ ਹੈ,
ਭਾਵੇਂ ਜਿੰਨੇ ਮਰਜ਼ੀ ਤੀਰਥ ਨੇ ਸਮੁੰਦਰ ਆਦਿਕ ਦੇ ਵਿੱਚ ਵੀ ਜਾ ਕੇ ਡੁੱਬ ਕੇ ਮਰ ਜਾਣ ਭਾਵੇਂ ਮਹਾਰਾਜ, ਪਰ ਇਹਨਾਂ ਦੇ ਉੱਤੇ ਲੱਗਾ ਕਲੰਕ ਨਹੀਂ ਧੋਤਾ ਜਾਣਾ, ਜਿਹੜਾ ਇਹਨਾਂ ਰਾਜਿਆਂ ਦੇ ਮੱਥੇ ਤੇ ਲੱਗਾ।
ਬਿਮਲ ਨ ਕਉ ਸਦਾ ਇਨ ਤਿਕ ਹੈ,
ਇਹਨਾਂ ਤੇ ਤਰਕਾਰ ਹੈ, ਇਹਨਾਂ ਤੇ ਲਾਹਨਤਾਂ ਨੇ ਇਹਨਾਂ ਰਾਜਿਆਂ ਦੇ ਉੱਤੇ ਜਿਹਨਾਂ ਨੇ ਮਹਾਰਾਜ ਜੀ ਇਹੋ ਜਿਹਾ ਖੋਟਾ ਕਰਮ ਕੀਤਾ ਹੈ।
ਹਿੰਦੂ ਧਰਮ ਕੀ ਤੁਜਾ ਪਏ ਹੋ,
ਮਹਾਰਾਜ ਤੁਸੀਂ ਹਿੰਦੂ ਧਰਮ ਦੀ ਧਵਜ ਬਣੇ ਹੋਏ ਹੋ, ਹਿੰਦੂ ਧਰਮ ਦੀ ਰਾਖੀ ਤੁਸੀਂ ਕਰ ਰਹੇ ਹੋ,
ਪਰ ਉਪਕਾਰ ਕਿਰਪਾਲ ਥੀਏ ਹੋ,
ਔਰ ਮਹਾਨ ਪਰ ਉਪਕਾਰੀ ਹੋ, ਔਰ ਏਡੇ ਵੱਡੇ ਕਿਰਪਾਲ ਹੋ ਕੇ ਕਿਰਪਾ ਕਰ ਰਹੇ ਹੋ।
ਸਰਬ ਸ਼ਿਰੋਮਣ ਦੀਪਕ ਦੀਪ,
ਤੁਸੀਂ ਸਾਰਿਆਂ ਵਿੱਚ ਸ਼੍ਰੋਮਣੀ ਹੋ, ਪ੍ਰਕਾਸ਼ ਦੇ ਵੀ ਪ੍ਰਕਾਸ਼ ਹੋ ਮਹਾਰਾਜ ਜੀ।
ਤੁਮਰੀ ਸਮਸਰ ਕੋ ਅਵਨੀਪ,
ਕਿਹੜਾ ਰਾਜਾ ਤੁਹਾਡੀ ਬਰਾਬਰੀ ਕਰ ਸਕਦਾ, ਕਰੋੜਾਂ ਰਾਜੇ ਰਲ ਕੇ ਵੀ ਮਹਾਰਾਜ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ।
ਰਾਮ ਚੰਦ ਜੈਸੇ ਤੁਮ ਬਾਣਾ।
ਮਹਾਰਾਜ ਜਿਵੇਂ ਰਾਮ ਚੰਦਰ ਜੀ ਬਾਣ ਚਲਾਉਂਦੇ ਸੀ ਉਦਾਂ ਤੁਹਾਡੇ ਬਾਣ ਚੱਲਦੇ ਨੇ ਜੰਗ ਦੇ ਮੈਦਾਨ ਵਿੱਚ।
ਉਹ ਅਤਰਿਤੀ ਸੋ ਕ੍ਰਿਸ਼ਨ ਸਮਾਨਾ।
ਕਿਉਂਕਿ ਇਹ ਹਿੰਦੂ ਰਾਜਾ ਸੀ ਨਾ ਰਾਏ ਬਸਾਲੀ, ਜਿਹੜੇ ਇਹਨਾਂ ਦੇ ਅਵਤਾਰ ਸੀ ਉਹਨਾਂ ਦੇ ਨਾਲ ਮਹਾਰਾਜ ਜੀ ਦੀ ਉਪਮਾ ਕਰ ਰਿਹਾ। ਕਹਿੰਦਾ ਜੀ ਕ੍ਰਿਸ਼ਨ ਜਿਹੜਾ ਕਿੱਡਾ ਵੱਡਾ ਅਤਰਥੀ ਸੂਰਮਾ ਹੋਇਆ, ਉਹਦੇ ਨਾਲੋਂ ਕਈ ਗੁਣਾ ਮਹਾਨ ਸੂਰਮੇ ਤੁਸੀਂ ਹੋ।
ਜਿਮ ਗਿਰਵਰ ਪਰ ਜੁੱਤ ਪਰਵਾਰਾ।
ਔਰ ਮਹਾਰਾਜ ਜਿਵੇਂ ਕਿਸੇ ਪਹਾੜ ਦੇ ਉੱਤੇ ਆਪਣੇ ਪਰਿਵਾਰ ਸਮੇਤ ਕ੍ਰਿਸ਼ਨ ਜੀ ਰਹੇ।
ਜਰਾ ਸੰਦ ਦਲ ਲੇ ਪਰਵਾਰਾ।
ਔਰ ਜਰਾ ਸੰਦ ਨੇ ਬਹੁਤ ਵੱਡਾ ਦਲ ਇਕੱਠਾ ਕਰਕੇ ਆ ਕੇ ਉਹਨਾਂ ਨੂੰ ਘੇਰਾ ਪਾਇਆ ਸੀ।
ਲਖਨ ਵਿਖੇ ਆਵਤ ਬਿਦ ਸੋਏ।
ਮਹਾਰਾਜ ਤੁਸੀਂ ਉਸੇ ਤਰ੍ਹਾਂ ਮਹਾਨ ਸੂਰਮੇ ਜਾਣਨ ਵਿੱਚ ਆਉਂਦੇ ਹੋ। ਆਰਾ ਜਿਹੜੇ ਤੁਰਕ ਤੇ ਪਹਾੜੀਏ ਰਲ ਕੇ ਤੁਹਾਨੂੰ ਘੇਰਾ ਪਾਈ ਬੈਠੇ ਨੇ, ਇਹ ਜਰਾ ਸਿੰਧ ਦੀ ਫੌਜ ਦੇ ਸਮਾਨ ਹਨ।
ਕ੍ਰਿਸ਼ਨ ਚੰਦ ਕੇ ਤਨ ਤੁਮ ਹੋਏ।
ਔਰ ਮਹਾਰਾਜ ਤੁਸੀਂ ਅਕਾਲ ਪੁਰਖ ਦਾ ਅਵਤਾਰ ਹੋ, ਨਿਰੰਕਾਰ ਦਾ ਅਵਤਾਰ ਹੋ ਪਰਮੇਸ਼ਰ ਵਿੱਚ। ਔਰ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ।
ਨਰ ਲੀਲਾ ਕੇ ਬਨ ਅਨੁਸਾਰੀ।
ਔਰ ਤੁਸੀਂ ਮਾਨਵੀ ਲੀਲਾ ਦਾ ਠਾਟ ਰਚਿਆ ਹੋਇਆ ਹੈ ਪਰਮੇਸ਼ਰ, ਪਰ ਮਨੁੱਖੀ ਲੀਲਾ ਵਰਤਾ ਰਹੇ ਹੋ ਗਰੀਬ ਨਵਾਜ ਜੀ।
ਕਿਰਪਾ ਸ਼੍ਰੀ ਪ੍ਰਭ ਉਪਕਾਰੀ।
ਮਹਾਰਾਜ ਤੁਹਾਡੀ ਮਹਾਨ ਕਿਰਪਾ ਹੈ ਔਰ ਤੁਸੀਂ ਮਹਾਨ ਪਰ ਉਪਕਾਰੀ ਹੋ।
ਨਾਏ ਤਲਾਖੋ ਦਲ ਬਹੁ ਪਾਰੇ।
ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਨਾਲ ਚਲੋ, ਨਹੀਂ ਤਾਂ ਮਹਾਰਾਜ ਵੇਖੋ ਇਹ ਲੱਖਾਂ ਦੀ ਫੌਜ ਦੇ ਹਿਸਾਬ ਦੇ ਨਾਲ ਦਲ ਆਇਆ ਹੈ।
ਮਰੇ ਚਿਨਕ ਮੈਂ ਬਾਕ ਉਚਾਰੇ।
ਮਹਾਰਾਜ ਮੈਂ ਤੁਹਾਡੇ ਤੇ ਕਿੰਤੂ ਨਹੀਂ ਕਰਦਾ, ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤੇ ਆਪਣੇ ਇੱਕੋ ਵਾਕ ਨਾਲ ਇਹਨਾਂ ਸਾਰਿਆਂ ਨੂੰ ਭਸਮ ਕਰ ਸਕਦੇ ਹੋ। ਜੇ ਤੁਸੀਂ ਚਾਹੋ ਆਪਣੇ ਇੱਕੋ ਬਚਨ ਦੇ ਨਾਲ ਇਹਨਾਂ ਸਾਰਿਆਂ ਨੂੰ ਸਵਾਹ ਕਰ ਸਕਦੇ ਹੋ।
ਨਹਿ ਪਰਤਾਪ ਇਹ ਲਖੈ ਤੁਹਾਰੋ।
ਇਹ ਮੂਰਖ ਤੁਹਾਡਾ ਪ੍ਰਤਾਪ ਨਹੀਂ ਜਾਣਦੇ, ਮਹਾਰਾਜ ਤੁਹਾਡੀ ਮਹਿਮਾ ਨਹੀਂ ਜਾਣਦੇ।
ਪਰੇ ਨਰਕ ਮੈਂ ਲੈ ਦੁੱਖ ਪਾਰੋ।
ਔਰ ਇਹ ਨਰਕਾਂ ਵਿੱਚ ਪੈ ਕੇ ਭਾਰੀ ਦੁੱਖ ਪਾਉਣਗੇ।
ਆਪਣੋ ਨਗਰ ਜਾਨ ਕਰ ਧਾਮੋ।
ਮਹਾਰਾਜ ਮੇਰਾ ਨਗਰ ਤੁਹਾਡਾ ਘਰ ਹੈ, ਉਹਨੂੰ ਆਪਣਾ ਘਰ ਜਾਣ ਕਰਕੇ।
ਰਚਨ ਜੰਗ ਤੇ ਕਰੋ ਆਰਾਮ।
ਉੱਥੇ ਆ ਕੇ ਆਰਾਮ ਕਰੋ। ਮਹਾਰਾਜ ਜੇ ਜੰਗ ਵੀ ਲੜਨਾ ਤੇ ਉੱਥੇ ਲੜੋ, ਮੈਂ ਆਪ ਜੀ ਨੂੰ ਬੇਨਤੀ ਕਰਦਾ। ਜੇ ਜੰਗ ਵੀ ਲੜਨਾ ਹੈ, ਯੁੱਧ ਵੀ ਲੜਨਾ ਹੈ ਤੇ ਉੱਥੇ ਆ ਕੇ ਲੜੋ, ਜੇ ਆਰਾਮ ਕਰਨਾ ਤੇ ਤਾਂ ਵੀ ਮਹਾਰਾਜ ਉੱਥੇ ਆ ਕੇ ਆਰਾਮ ਕਰੋ।
ਇਤਿਹਾਦਕ ਸੁਣ ਕਰ ਤਿਸ ਬੈਨ।
ਜਦੋਂ ਰਾਏ ਬਿਸਾਲੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ,
ਉਹ ਬਿਲੋਕਨ ਕਰੁਣਾ ਨੈਣ।
ਕਰੁਣਾ ਭਰੇ ਨੇਤਰਾਂ ਨਾਲ ਦਸਵੇਂ ਪਾਤਸ਼ਾਹ ਨੇ ਰਾਏ ਬਿਸਾਲੀ ਵੱਲ ਤੱਕਿਆ ਵੇਖਿਆ ਹੈ।
ਪੂਰਬ ਜਨਮ ਤਪਿਓ ਤਪ ਜਬੈ।
ਮਹਾਰਾਜ ਜੀ ਕਹਿੰਦੇ ਰਾਏ ਬਿਸਾਲੀ ਤੇਰੇ ਅੰਦਰ ਜਿਹੜੀ ਇਹ ਭਾਵਨਾ ਉਪਜੀ ਹੈ ਤੇਰੇ ਪੂਰਬਲੇ ਜਨਮਾਂ ਦੀ ਤਪੱਸਿਆ ਦਾ ਫਲ ਹੈ। ਤੂੰ ਪੂਰਬਲੇ ਜਨਮ ਚ ਭਾਰੀ ਤਪ ਕੀਤਾ, ਉਸ ਕੀਤੀ ਹੋਈ ਤਪੱਸਿਆ ਦਾ ਇਹ ਫਲ ਤੈਨੂੰ ਮਿਲਿਆ।
ਸਤ ਸੰਗਤ ਪੀ ਕੀ ਨਸ ਤਬੈ।
ਉਦੋਂ ਤੂੰ ਸੰਗਤ ਵੀ ਕੀਤੀ, ਸਤ ਸੰਗਤ ਵੀ ਕੀਤੀ ਸੀ।
ਇਸ ਕੋ ਫਲ ਤੋ ਕੋ ਹੋਏ ਆਇਓ।
ਉਹਦਾ ਫਲ ਤੈਨੂੰ ਹੁਣ ਪ੍ਰਾਪਤ ਹੋਇਆ, ਉਹਦੀ ਇਹ ਬਖਸ਼ਿਸ਼ ਤੇਰੇ ਤੇ ਹੋਈ ਹੈ।
ਚਾਹਤ ਬੰਧਨ ਆਪਣ ਗਵਾਇਓ।
ਔਰ ਤੂੰ ਆਪਣੇ ਬੰਧਨ ਗਵਾਣਾ ਚਾਹੁੰਦਾ, ਤੂੰ ਆਪਣੇ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਰਾਏ ਵਿਸਾਲੀ।
ਉਪਜੀ ਸੁਮਤ ਆਨ ਇਸ ਸਮੇਂ।
ਇਹੋ ਜੇ ਸਮੇਂ ਵਿੱਚ ਕਿਤਨਾ ਭਿਆਨਕ ਸਮੇਂ ਕਿ ਤੇਰੇ ਅੰਦਰ ਇਹ ਸੁਮਤ ਪੈਦਾ ਹੋਈ ਹੈ, ਸਦ ਬੁੱਧੀ ਪੈਦਾ ਹੋਈ ਹੈ।
ਨਿਰਭੈ ਹੋਏ ਗੁਰ ਘਰ ਕੋ ਨਿਮੈ।
ਔਰ ਨਿਰਭੈ ਹੋ ਕੇ ਤੂੰ ਗੁਰੂ ਘਰ ਦੀ ਸ਼ਰਨ ਵਿੱਚ ਨਿਮ ਕੇ ਆਇਆ ਹੈ।
ਸਭ ਕੇ ਸੰਗ ਹਮਾਰ ਬਖੇਰਾ।
ਸਾਡਾ ਬਖੇੜਾ ਸਭ ਦੇ ਨਾਲ ਹੈ, ਇਹ ਪਹਾੜੀਆਂ ਦੇ ਨਾਲ ਇਹਨਾਂ ਮਲੇਛਾਂ ਨਾਲ ਸਾਡਾ ਬਖੇੜਾ ਹੈ।
ਬਿਨ ਵਿਚਾਰ ਆਇਓ ਇਸ ਬੇਰਾ।
ਪਰ ਤੂੰ ਇਸ ਗੱਲ ਦੀ ਵਿਚਾਰ ਨਹੀਂ ਕੀਤੀ, ਬਿਨਾਂ ਵਿਚਾਰ ਤੋਂ ਤੂੰ ਸਾਡੀ ਸ਼ਰਨ ਵਿੱਚ ਚੱਲ ਕੇ ਆਇਆ ਹੈ।
ਹੈ ਜੇ ਕਰ ਇਮ ਪਾਓ ਤੁਮਾਰੇ।
ਰਾਏ ਵਿਸਾਲੀ जे तेरे मन विच इस तरह की भावना, जे तेरे मन विच इस तरह की इच्छा है।
गम ने नगर विशाल मजारे,
असी चल के तेरे नगर विशाली च जरूर आवांगे, जरूर तेरे नगर विच आके तेरी भावना पूरी करांगे।
तू चल प्रथम अपने घर माई,
पर हुण तू चला जा, हुण नहीं असी जाना, हुण तू अपने नगर विच चला जा।
हत बेरिप हम मिटे सुनाई,
असी ता ए दुश्मन नू मारन वास्ते हटना नहीं, दुश्मन साडे सामने खड़ा है, ओनू मारन तो असी पिछे नहीं हटना।
करे हजारों केर सिंगारन,
हजारा सूरमे ना वैरियां दे असी कल मार मुकाए हन।
आवेंगे रच के रण दारुन,
ओ रौनगे भयानक जंग करन वास्ते।
तुरकन अर गिर पतन गुमान,
आ जेड़े तुरक ते पहाड़ियां दा अंदर दा गुमान है, हंकार है इन्हां दे अंदर।
करो हान कालो कमसान,
कमासान करके मैं इना दे अंदर दा हंकार तोड़ के रख देंगा।
राज तेज इन कुल ते खोए,
और इना दी कुल तो राज तेज खो देंगा।
कुमत कुकर्मी पापी जोवो,
ये जेड़े कुमतिये पैड़ी मत दे तारनी, कुकर्मा दे तारनी हन।
पंथ खालसा हम रच दीन,
इना पापियां दा नाश करांगे, असी हुण पंथ खालसे दी साजना कर दिती है।
सने सने सब ले है छीन,
होले होले करके ना मलेच्छा तो मेरा खालसा राज खो लवेगा।
कृपा काल की बहु है,
मेरे खालसे ते अकाल पुरख दी कृपा है।
अवलोकत शत्रन को दहै,
और ये वेखदियां दुश्मन नू नाश करके रख देगा मेरा खालसा।
चढ़ो राव हम आए पिछे रे,
हे राए विशाली जी तुसी चलो, असी कुछ समा बाद तुहाडे कोल आवांगे।
काले तोए नगर में डेरे,
तेरे नगर विच आके जरूर डेरा करांगे, तेरी भावना जरूर पूरी करांगे। ए कह के महाराज जी ने राए विशाली नू विदा कीता, ते जिवें जंग हो रहा है ओ कथा आप दी अगलिया प्रसंगा च सरवण करोगे।
वाहिगुरु वाहे गुरु, वाहिगुरु वाहे गुरु,
वाहिगुरु वाहे गुरु,
वाहिगुरु वाहे गुरु, वाहे गुरु वाहे गुरु, वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
हे अच्युत हे पार ब्रह्म
अविनाशी अगनासी,
हे पूरन हे सर्वमय
दुख पंजन गुण तास,
हे संगी हे निरंकार
हे निर्गुण सब ठीक,
हे गोविंद हे गुण निधान
की सदा बबीक,
हे अपरंपर हर हरे
है पियो अनहारे,
हे संत कै सदा संग
धाराया धारे,
ठाकुर हो दास रो
मैं निर्गुण गुण नहीं कोई,
नानक दीजै नाम दान
राखो ही है परो,
आए प्रभु शरणागति
पानि दे दयाले,
एक अखर हर मन बस्त
नानक ओ तिन्याल,
वाहे गुरु नाम जहाज है
लड़े ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।